ਵਿਦਿਆ ਬਿਖੈ ਪਰਬੀਨ ਨਿਆਇ ਸ਼ਾਸਤਰ ਤੇ ਆਦਿ ਜੇ ਰਸਨਾ ਅਗਰ ਸੁਕੀਨ
ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ
ਜੀ ਕੀ ਫਤਿਹ। ਪਤਿਤ ਪਾਵਨ ਗੁਰੂ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਇਤਿਹਾਸਿਕ ਅਸਥਾਨ ਤੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋਥਾਨ ਸੁਹਾਵਾ ਰਾਮ ਰਾਜੇ ਗੁਰਸਿੱਖੀ ਸੋਥਾਨ ਭਾਲਿਆ ਲੈ ਧੁਰ ਮੁਖ ਲਾਵਾ। ਸ੍ਰੀ ਗੁਰੂ ਦੁੱਖ ਨਿਵਾਰਨ ਸਾਹਿਬ ਜਿੱਥੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਮਾਜ ਦਾ ਭਲਾ ਕਰਦੇ ਹੋਏ ਦੁਖੀਆਂ ਦਾ ਦੁੱਖ ਦੂਰ ਕਰਦੇ ਹੋਏ ਸਤਿਗੁਰਾਂ ਨੇ ਇੱਥੇ ਚਰਨ ਪਾਏ ਤੇ ਅੱਜ ਅਸੀਂ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਖੇ ਸਾਧ ਸੰਗਤ ਦੀਆਂ ਘੜੀਆਂ ਮਾਣਦੇ ਹੋਏ ਸ਼ਾਮ ਦੇ ਦੀਵਾਨਾਂ ਵਿਖੇ ਹਾਜ਼ਰੀ ਭਰਦੇ ਹੋਏ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਪਾਵਨ ਇਤਿਹਾਸ ਸਰਵਣ ਕਰ ਰਹੇ ਹਾਂ। ਪਿਛਲੇ ਪ੍ਰਕਰਣਾਂ ਵਿਖੇ ਆਪ ਜੀ ਨੇ ਸਰਵਣ ਕੀਤਾ ਹੈ ਕਿ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗੋਬਿੰਦਵਾਲ ਸਾਹਿਬ ਵਿਖੇ ਸਭ ਦਾ ਭਲਾ ਕਰਦੇ, ਜੋ ਵੀ ਗੁਰਸਿੱਖ ਆਉਂਦਾ ਉਹਨੂੰ ਦਰਸ਼ਨ ਦਿੰਦੇ। ਗੋਬਿੰਦਵਾਲ ਗੋਬਿੰਦਪੁਰੀ ਸਮ ਜਨਰਲ ਤੀਰ ਵਿਪਾਸ ਬਣਾਇਓ, ਗੋਵਿੰਦੇ ਦੇ ਨਾਂ ਤੇ ਇਹ ਨਗਰੀ ਵਸਾਈ। ਗੋਬਿੰਦਾ ਆਪ ਤੇ ਸਤਿਗੁਰ ਸਾਹਿਬ ਜੀ ਦਾ ਸ਼ਰਧਾਲੂ, ਪਰ ਉਹਦੇ ਪੁੱਤਰ ਗੁਰੂ ਘਰ ਨਾਲ ਵੈਰ ਕਰਨ ਲੱਗੇ, ਚੌਧਰੀ ਬਣਨ ਲੱਗੇ ਕਿ ਅਸੀਂ ਪਿੰਡ ਦੇ ਚੌਧਰੀ ਹਾਂ, ਸਾਨੂੰ ਹਿੱਸਾ ਮਿਲਣਾ ਚਾਹੀਦਾ, ਸਾਨੂੰ ਟੈਕਸ ਦਿਓ, ਕਰ ਦਵੋ। ਇਸ ਪਿੰਡ ਦੇ ਵਿਖੇ ਜਿਤਨੇ ਘਰ ਹਨ ਉਹ ਸਾਰੇ ਸਾਨੂੰ ਟੈਕਸ ਦੇਣ। ਇਹ ਸੋਚਦੇ ਹੋਏ ਕਿ ਗੁਰੂ ਅਮਰਦਾਸ ਜੀ ਇਹਨਾਂ ਕੋਲ ਬਹੁਤੀਆਂ ਸੰਗਤਾਂ ਆਉਂਦੀਆਂ, ਬਹੁਤਾ ਪੈਸਾ ਆਉਂਦਾ, ਚਲੋ ਉਹਨਾਂ ਕੋਲ ਚਲੀਏ, ਉਹਨਾਂ ਕੋਲ ਟੈਕਸ ਮੰਗੀਏ। ਮਨ ਵਿਖੇ ਲਾਲਚ ਲਾਲਚ ਕਰਦੇ ਹੋਏ ਸਤਿਗੁਰੂ ਸਾਹਿਬ ਜੀ ਕੋਲ ਆਏ, ਆਖਣ ਲੱਗੇ ਮਹਾਰਾਜ ਅਸੀਂ ਪਿੰਡ ਦੇ ਚੌਧਰੀ ਹਾਂ, ਸਾਨੂੰ ਟੈਕਸ ਦੇ ਕਰੋ। ਸਤਿਗੁਰੂ ਜੀ ਆਖਣ ਲੱਗੇ ਵੀ ਰੱਬ ਦੇ ਪਿਆਰਿਓ, ਇਹ ਤਾਂ ਗੁਰੂ ਘਰ ਹੈ, ਇੱਥੇ ਸੰਗਤਾਂ ਦੁਆਰਾ ਲੰਗਰ ਪਾਣੀ ਚੱਲਦਾ, ਕਿਸੇ ਨੂੰ ਟੈਕਸ ਕੀ ਦੇਣਾ, ਕਰ ਕੀ ਦੇਣਾ। ਪਰ ਅਹੰਕਾਰੀ ਲਾਲਚੀ ਸਤਿਗੁਰੂ ਸਾਹਿਬ ਜੀ ਦੀ ਇਹ ਵਾਰਤਾ ਸਮਝ ਨਹੀਂ ਸਕੇ ਤੇ ਮਹਾਰਾਜ ਜੀ ਨਾਲ ਵਿਵਾਦ ਕਰਨ ਲੱਗੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਆਨੰਦ ਵਿਖੇ ਬੈਠੇ ਤੇ ਇਹਨਾਂ ਗੋਵਿੰਦੇ ਦੇ ਪੁੱਤਰਾਂ ਨੇ ਦਿੱਲੀ ਵਿਖੇ ਜਾ ਕੇ ਸ਼ਿਕਾਇਤ ਕੀਤੀ ਕਿ ਦੇਖੋ ਬਾਦਸ਼ਾਹ ਜੀ, ਇਹ ਸਾਡੀ ਜਗ੍ਹਾ ਹੈ, ਸਾਡਾ ਨਗਰ ਹੈ, ਮੇਰੇ ਪਿਤਾ ਨੇ ਇਹ ਨਗਰ ਵਸਾਇਆ, ਪਰ ਇਹ ਸਾਨੂੰ ਘਰ ਨਹੀਂ ਦੇ ਰਹੇ। ਪਰ ਉਹ ਬਾਦਸ਼ਾਹ ਨੂੰ ਵੀ ਪਤਾ ਹੈ ਕਿ ਸਤਿਗੁਰੂ ਸਾਹਿਬ ਜੀ ਦੀ ਮਹਿਮਾ ਕੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾਵੇ। ਸਤਿਗੁਰ ਅਮਰਦਾਸ ਜੀ ਹਰ ਗੁਰਸਿੱਖ ਦਾ ਭਲਾ ਕਰਨ ਵਾਲੇ, ਸਮਾਜ ਵਿਖੇ ਜਾਤੀ ਭਾਵ ਨੂੰ ਦੂਰ ਕਰਨ ਵਾਲੇ, ਐਸੇ ਗੁਰੂ ਅਮਰਦਾਸ ਜੀ ਦੀ ਮਹਿਮਾ ਸਾਰੇ ਸੰਸਾਰ ਵਿਖੇ ਫੈਲੀ ਹੋਈ ਹੈ ਤੇ ਪਾਤਸ਼ਾਹ ਨੂੰ ਵੀ ਪਤਾ ਹੈ, ਪਰ ਇਹ ਗੋਵਿੰਦੇ ਦੇ ਪੁੱਤਰਾਂ ਨੂੰ ਆਪ ਇਹਨਾਂ ਨੂੰ ਦੁਖੀ ਹੋਣਾ ਪਿਆ اتو دربار چو یہ لجا وار ہو کے اپنے گھر پہنچے. ایتھے مہاراج اس سارے ورتاوے نو سری گرو رام داس جی گوڑی راگ وکھے بیان کر دے. گوڑی راگ دی وار محلہ چوتھا. یہ سارا شبد مہاراج جی نے او بیان کیتا ہے کیویں کیویں انہاں نوں لجا وار ہونا پیا. تے اے آپ شرمندت ہو کے انہاں دا لوک بھی گیا پر لوک بھی گیا. اے گوندے دے پتر آپس وکھے ہی بس دے ہوئے انہاں دا لوک پر لوک ناش ہو گیا. ایک پتر رہ گیا. گوئندے دی گھر والی ستگر صاحب جی کو لائی آخر لگے مہاراج بخشش کرو میرا ایک پتر رہ گیا ہے تہاڈا بچن ہے آپ جی بچن نو واپس لے لو بخشش کرو ستگر جی میری بنس ادا تردی رہے بنس لاش نہ ہووے. گرو امرداس جی نے گوندے دی بانس نو اگا توڑن لئی بچن کیتا کوئی گل نہیں تہاڈی بانس ضرور رہے گی. اس طرح انہاں ہنکاریاں نے نندکاں نے جڑے جڑے گرو گھر نال ویر کردے انہاں دا اپنا ہی برا ہوندا ہے. سری گرو امرداس جی مہاراج جی دی اگلا اتہاس اگلیاں ساکھیاں کوی بھائی سنتوکھ سنگھ جی اپنی مبارک قلم دوارا بیان کر رہے ہیں. آؤ مہاراج بینی پنڈت نو کی اپدیش دیندے ہیں. پرتھائے ساکھی مہاپرکھ بول دے سانجی سگل جہان ہے سبنا دے پرتھائے ستگر سکھیا دے رہے ہیں. آؤ سارے گرمت پیارے اپنی سرتیاں برتیاں کاگر کردے ہوئے گرو صاحب جی دی کرپا صدقہ اس پاور اتہاس نو سرون کریے جی. سارے گرمکھ شردا ستکار نال گج وج کے اچارن کرو جی ستنام
کی واہے گرو صاحب جی
ستنام
کی واہے گرو صاحب جی دوئے راک ایک پنڈت بینی ات ودیا بکے پربین.
کبھی بھائی سنتوکھ سنگھ جی بیان کر دے خالسا جی ہو ایک پنڈت بیڑی نام دا جنہیں بہتے گرنتھ پڑھے وید شاستر پڑھے پران پڑھے سمرتیاں پڑھیاں گل کی ویدک بھاشا دے سب گرنتھ پڑھے ہر ودیا وکھے پروین ہے نپن ہے اے بیڑی نام دا پنڈت
نیائے شاستر تے آب جے رسنا اگر سکین
اے شاستر اونا نیائے شاستر کسے نو کیویں جتنا ہے کیویں قابو کرنا ہے کیویں اُدا اتر دینا ہے اس گرنتھ نو نیائے شاستر نو اس نے چنگی طرح وچارے ہیں. جتھے جتھے جاندا ہے اے نیائے شاستر دوارا گل کردا ہے
جو پئی دیش بدیشن بکا ہمیش
دور دور تے جا کے دیش بدیش اپنے علاقے وکھے تے علاقے تو باہر جا کے ہر پنڈت نال وچار کردا ہے
وچرت ودیا مان وشیش
من وکھے انکار ہے ودیا دا انکار تے اس انکار وکھے تھاں تھاں تے وچر رہا ہے.
جہاں پٹت ودیا سن لے تے پہنچے چرچا ہت اے
تے سندا ہے کہ کوئی بدوان رہندا ہے اوتھے پہنچ جاندا ہے جا کے چرچا کراں اونوں جتا تے آپ اس تے قابو پاوا.
لوک برند میں لکھے پرتھم ایم ہوئے پراجے چرچا میں کم
اس نے بڑے بڑے اشتہار بھی چھپا رکھے کہ ہے کوئی چرچا کرن والا میرے نال چرچا کرو بار بھی بات کرو. اس کا اشتہار دوارا لکھت پرمانا دوارا اے ہر ایک نو چیلنج کردا ہے.
جس کے پستک چھینے سارے جیتن ہارو لے سنبھارے
شرط ہے کہ جڑا جڑا ودوان پنڈت میرے نال شاستر وچار کرے گا ودیا دی وچار کرے گا بات بھی بات کرے گا جڑا ہار گیا او دے گرنتھ ਜਿੱਤਣ ਵਾਲਾ ਚੱਲੇਗਾ। ਤੇ ਲੋਕੀ ਇਸ ਵਰਤਾਵੇ ਨੂੰ ਵੇਖਣ ਲਈ ਬੜੇ ਚਾਹ ਨਾਲ ਆਉਂਦੇ ਕਿ ਪੰਡਿਤ ਜੀ ਕਿਵੇਂ ਦੂਜੇ ਨੂੰ ਜਿੱਤਣਗੇ ਤੇ ਕਿਵੇਂ ਦੂਜੇ ਦਾ ਮਖੌਲ ਕਰਨਗੇ, ਇਹ ਵੇਖਣ ਲਈ ਚਾਹ ਚਾਹ ਨਾਲ ਆਉਂਦੇ ਹਨ।
ਲੋਕ ਮਿਲੇ ਬੋ ਚਰਚਾ ਮਾਏ ਸੁਣੇ ਸਰਬੀਰ ਦੇ ਉਮਾਹੇ।
ਲੋਕੀ ਜਿਹੜੇ ਜਿਹੜੇ ਸੁਣਦੇ ਹਨ ਵੀ ਚਰਚਾ ਹੋਵੇਗੀ, ਚਲੋ ਚਲੀਏ ਉਸ ਚਰਚਾ ਨੂੰ ਵੇਖੀਏ।
ਬੇਨੀ ਪੰਡਿਤ ਜੀਤੈ ਸਭ ਦਿਜਤੇ ਪੁਸਤਕ ਛੀਨੈ ਸਭ।
ਜਦੋਂ ਇਹ ਬੇਨੀ ਪੰਡਿਤ ਜਿੱਤ ਲਵੇਗਾ ਤੇ ਦੂਜੇ ਵਿਦਵਾਨ ਤੋਂ ਦੂਜੇ ਪੰਡਿਤ ਤੋਂ ਸਾਰੇ ਗ੍ਰੰਥ ਖੋ ਲਵੇਗਾ।
ਸੁਣੈ ਧਨੀ ਨਰ ਧਨ ਅਰ ਪਾਵੈ ਬਹੁ ਕੀਰਤ ਕੋ ਕਹਿ ਸੁਣਾਵੈ।
ਜਿਹੜੇ ਜਿਹੜੇ ਤਰਵਾਨ ਸੁਣਦੇ ਹਨ ਇਹਦੀ ਵਾਰਤਾ ਨੂੰ ਇਹਦੀ ਗੱਲਾਂ ਨੂੰ ਤੇ ਉਹਨੂੰ ਵੀ ਦਾਨ ਵੀ ਦਿੰਦੇ, ਲੋ ਪੰਡਿਤ ਜੀ ਤੁਸੀਂ ਵਿਦਵਾਨ ਹੋ ਤੁਹਾਨੂੰ ਕੋਈ ਦਕਸ਼ਨਾ ਦੇ ਰਹੇ ਆ, ਡਰ ਕਰਕੇ ਵੀ ਪੰਡਿਤ ਵਿਦਵਾਨ ਹੈ ਪਰ ਇਹ ਨਹੀਂ ਜਾਣਦੇ ਵੀ ਇਹਦੇ ਅੰਦਰ ਅਹੰਕਾਰ ਵੀ ਹੈ। ਲੋਕ ਦਿਖਾਵਾ ਤਾਂ ਕਰਦੇ ਕਈ ਧਨਵਾਨ ਪਰ ਮਨ ਦੀ ਗੱਲ ਨਹੀਂ ਜਾਣਦੇ।
ਇਸ ਬਿਦ ਬਹੁਤੋ ਨਗਰ ਮਝਾਰਾ ਫਿਰਤ ਲਦਾਇਓ ਪੁਸਤਕ ਭਾਰਾ।
ਬੇਨੀ ਪੰਡਿਤ ਥਾਂ ਥਾਂ ਤੇ ਗੋਸ਼ਟ ਕਰਦਾ ਹੋਇਆ ਹਰ ਥਾਂ ਵਿਚਰਦਾ ਹੋਇਆ ਇਹੀ ਲੱਭਦਾ ਰਹਿੰਦਾ ਹੈ ਵੀ ਕਿਸੇ ਸਥਾਨ ਤੇ ਕੋਈ ਵਿਦਵਾਨ ਹੈ ਚਰਚਾ ਕਰਨ ਵਾਲਾ ਮੇਰੇ ਨਾਲ ਚਰਚਾ ਕਰੇ।
ਉਸ਼ਟਰ ਏਕ ਲਇਓ ਸੰਗ ਫਿਰੇ ਯਾ ਤੇ ਬੋ ਹੰਕਾਰ ਤੋ ਧਰੇ।
ਇਤਨਾ ਅਹੰਕਾਰ ਇਹਦੇ ਮਨ ਵਿਖੇ ਕਿ ਇੱਕ ਊਂਟ ਤੇ ਗ੍ਰੰਥ ਹੀ ਲੱਦੇ ਹੋਏ, ਜਿਹੜੇ ਜਿਹੜੇ ਗ੍ਰੰਥ ਜਿੱਤਦਾ ਹੈ ਉਹਨਾਂ ਸਭ ਨੂੰ ਊਂਟ ਤੇ ਲੱਦ ਲੈਂਦਾ। ਲੋਕੀ ਵੇਖਣ ਤਾਂ ਸਹੀ ਕਿਤਨਾ ਪੰਡਿਤ ਵਿਦਵਾਨ ਹੈ, ਇਹਦੇ ਕੋਲ ਬਹੁਤੇ ਗ੍ਰੰਥ ਹਨ, ਬੜਾ ਸਿਆਣਾ ਹੈ। ਇਹ ਵਿਖਾਵਾ ਕਰਨ ਲਈ ਇਸ ਬੇਨੀ ਪੰਡਿਤ ਨੇ ਆਪਣੇ ਸਾਰੇ ਗ੍ਰੰਥ ਊਂਟ ਤੇ ਲੱਦੇ ਹੋਏ ਹਨ।
ਵਿਦਿਆ ਅਰਥੀ ਪਟਬੇ ਕਾਰਨ ਫਿਰੈ ਸੰਗ ਬੋ ਕਰਤ ਵਿਚਾਰਨ।
ਕਈ ਵਿਦਿਆਰਥੀ ਵਿਦਿਆ ਦੇ ਅਰਥੀ ਚਾਹਵਾਨ, ਕਈ ਬੱਚੇ ਜਾਂ ਨੌਜਵਾਨ ਵੀ ਜਿਨ੍ਹਾਂ ਦੇ ਮਨ ਵਿਖੇ ਵਿਦਿਆ ਦੀ ਇੱਛਾ ਹੈ ਤੇ ਇਹਦੇ ਨਾਲ ਨਾਲ ਰਹਿੰਦੇ ਵੀ ਪੰਡਿਤ ਸਾਨੂੰ ਵਿਦਿਆ ਸਿਖਾਓ ਸਾਨੂੰ ਵੀ ਗਿਆਨ ਦਵੋ।
ਮੈਂ ਦਿਗ ਵਿਜੈ ਕਰੋ ਛਿਤ ਫਿਰ ਕੈ ਕੋ ਠਹਿਰੈ ਵਿਦਿਆ ਸੰਗ ਅਰਕੈ।
ਮਨ ਵਿਖੇ ਇਹੀ ਅਹੰਕਾਰ ਹੈ ਕਿ ਮੈਂ ਸਾਰੇ ਇਲਾਕੇ ਨੂੰ ਜਿੱਤ ਲਵਾਂਗਾ। ਦਿਗ ਵਿਜੈ ਦਿਗ ਆਖਦੇ ਦਿਸ਼ਾ ਨੂੰ, ਚਾਰੋ ਦਿਸ਼ਾ ਵਿਖੇ ਮੈਂ ਆਪਣੀ ਫਤਿਹ ਕਰਾਂਗਾ। ਜਿਹੜਾ ਜਿਹੜਾ ਪੰਡਿਤ ਮੇਰੇ ਸਾਹਮਣੇ ਅੜੇਗਾ ਮੈਂ ਸ਼ਾਸਤਰ ਵਿਚਾਰ ਕਰਕੇ ਗਿਆਨ ਚਿੰਤਾ ਕਰਕੇ ਸਭ ਨੂੰ ਜਿੱਤ ਲਵਾਂਗਾ ਤੇ ਇਹਦੇ ਮਨ ਵਿਖੇ ਇਹੀ ਅਹੰਕਾਰ ਹੈ।
ਮਮ ਸਮ ਅਪਰਨੇ ਜਗ ਕੋਏ ਇਸ ਅਹੰਕਾਰ ਦੇ ਪਰ ਤੋਏ।
ਮੇਰੇ ਬਰਾਬਰ ਕੋਈ ਨਹੀਂ, ਜਿਤਨਾ ਮੈਂ ਵਿਦਵਾਨ ਹਾਂ ਉਤਨਾ ਕੋਈ ਵਿਦਵਾਨ ਨਹੀਂ। ਮਨ ਵਿਖੇ ਇਹੀ ਅਹੰਕਾਰ ਲੈ ਕੇ ਥਾਂ ਥਾਂ ਤੇ ਭਟਕ ਰਿਹਾ ਹੈ।
ਸਹਿਜ ਸੁਭਾਇਕ ਵਿਚਰਤ ਆਵਾ ਡੇਰੋ ਗੋਇੰਦਵਾਲ ਸੋ ਪਾਵਾ।
ਸਹਿਜ ਸੁਭਾਇ ਵਿਚਰਦਾ ਹੋਇਆ ਇਹ ਬੇਨੀ ਪੰਡਿਤ ਗੋਬਿੰਦਵਾਲ ਆ ਕੇ ਟਿਕ ਗਿਆ ਤੇ ਉਥੇ ਇਸਨੇ ਆਪਣਾ ਡੇਰਾ ਕੀਤਾ ਹੈ।
ਮੈਂ ਸਤਗੁਰ ਕੀ ਸੁਨ ਕੈ ਕੀਰਤ ਬੋ ਨਿਰਮਲ ਸਭ ਜਗ ਵਿਸਤੀਰਤ।
ਸੁਣਿਆ ਵੀ ਹੋਇਆ ਕਿ ਪੰਜਾਬ ਵਿਖੇ ਇਕ ਗੋਬਿੰਦਵਾਲ ਸਾਹਿਬ ਪਿੰਡ ਹੈ ਤੇ ਇੱਥੇ ਗੁਰੂ ਅਮਰਦਾਸ ਜੀ ਰਹਿੰਦੇ। ਅੱਜ ਉਸੇ ਪਿੰਡ ਵਿਖੇ ਆ ਕੇ ਟਿਕਾਣਾ ਕੀਤਾ ਹੈ। ਉਹਨਾਂ ਦੀ ਕੀਰਤੀ ਉਹਨਾਂ ਦੀ ਵਡਿਆਈ ਨਿਰਮਲ ਹੈ। ਇਹ ਵਡਿਆਈ ਦੀ ਚਰਚਾ ਹਰ ਪਾਸੇ ਹੋ ਰਹੀ ਹੈ, ਉੱਤਰ ਦੱਖਣ ਪੂਰਬ ਪੱਛਮ ਵਿਖੇ ਉਹਨਾਂ ਦੀ ਜੈ ਜੈਕਾਰ ਹੋ ਰਹੀ ਹੈ।
ਜੈਤ ਦੇਖ ਬੇਰ ਦੇ ਉਮਾਹੋ ਬਹਿਰ ਗੁਰੂ ਆਏ ਛਿਨਤਾਓ।
ਮਨ ਵਿਖੇ ਇੱਛਾ ਤੇ ਹੈ ਵੀ ਇਹਨਾਂ ਨੂੰ ਮਿਲੀਏ ਦਰਸ਼ਨ ਕਰੀਏ ਤੇ ਇਸ ਤਰ੍ਹਾਂ ਇਹ ਇੱਛਾ ਲੈ ਕੇ ਇਹਨੇ ਆਪਣੇ ਮਨ ਵਿਖੇ ਸੋਚਿਆ ਹੀ ਹੈ ਤੇ ਉਸੇ ਵੇਲੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਮਹਿਲਾਂ ਤੋਂ ਬਾਹਰ ਨਿਕਲੇ ਹਨ ਜਿੱਥੇ ਬੌਲੀ ਸਾਹਿਬ ਸਤਿਗੁਰ ਜੀ ਬੋਲੀ ਸਾਹਿਬ ਦੇ ਬਾਹਰ ਆ ਕੇ ਬਹਿ ਗਏ ਹਨ।
ਸਥਿਤ ਬਾਪ ਕਾ ਨਿਕਟ ਸਥਾਨ ਦਰਸੈ ਨਰ ਬੈਠੇ ਗੁਣ ਖਾਨ।
ਬੋਲੀ ਸਾਹਿਬ ਦੇ ਨੇੜੇ ਮਹਾਰਾਜ ਆ ਕੇ ਬਹਿ ਗਏ ਤੇ ਉਥੇ ਗੁਰਸਿੱਖ ਪਿਆਰੇ ਆਪਣੇ ਗੁਰੂ ਦੇ ਦਰਸ਼ਨ ਕਰਨ ਲਈ ਉਹਨਾਂ ਦੇ ਮਨ ਵਿਖੇ ਚਾਹ ਹੈ, ਉਮੰਗ ਹੈ, ਜਿਵੇਂ ਚੰਦ ਚਕੋਰ ਪ੍ਰੀਤ ਹੈ ਲਾਇਤਾਰ ਨਿਹਾਲੇ, ਚੱਕਵੀ ਸੂਰਜ ਹੇਤ ਹੈ ਉਹ ਨਿਭ ਹੈ ਲਾਲੇ। ਚੰਦਰਮਾ ਨੂੰ ਵੇਖਣ ਲਈ ਚਕੋਰ ਆਪਣੀਆਂ ਅੱਖਾਂ ਬਾਰ ਬਾਰ ਉਸ ਵੱਲ ਲਾਈ ਜਾਂਦਾ ਹੈ। ਇਸੇ ਤਰ੍ਹਾਂ ਗੁਰਸਿੱਖਾਂ ਦਾ ਇੱਕੋ ਟੀਚਾ ਹੈ, ਇੱਕੋ ਨਿਸ਼ਾਨਾ ਹੈ, ਗੁਰੂ ਦੇ ਦਰਸ਼ਨ ਕਰਨ ਲਈ। ਤੇ ਗੁਰਮੁਖ ਪਿਆਰੇ ਗੁਰੂ ਦੇ ਦਰਸ਼ਨ ਕਰਨ ਲਈ ਦੂਰ ਦੂਰ ਤੋਂ ਆਉਂਦੇ, ਆਪਣੇ ਕੰਮਾਂ ਕਾਜਾਂ ਨੂੰ ਸੰਕੋਚਦੇ ਹੋਏ ਗੁਰੂ ਦੇ ਦਰਸ਼ਨ ਕਰਦੇ ਹਨ।
ਆਏ ਵਹਿਰ ਜਾਨ ਮਨ ਮਾਈ ਉਠ ਪੰਡਿਤ ਆਏ ਉਹ ਪ੍ਰਭ ਪਾਹੀ।
ਜਦੋਂ ਇਸ ਪੰਡਿਤ ਨੇ ਸੁਣਿਆ ਵੀ ਸਤਿਗੁਰ ਜੀ ਬਾਹਰ ਆ ਕੇ ਬਹਿ ਗਏ ਹਨ, ਇਹ ਵੀ ਪੰਡਿਤ ਦਰਸ਼ਨ ਕਰਨੇ ਸਤਿਗੁਰਾਂ ਦੇ ਕੋਲ ਆਇਆ ਹੈ।
ਸਾਦਰ ਸਤਿਗੁਰ ਨਿਕਟ ਬਿਠਾਇਓ ਕੁਸ਼ਲ ਖੇਮ ਬੂਜੀ ਅਰ ਖਾਇਓ।
ਸਤਿਗੁਰ ਸਾਹਿਬ ਜੀ ਜਾਣੀ ਜਾਣ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਵੀ ਪੰਡਿਤ ਹੈ, ਵਿਦਵਾਨ ਹੈ, ਸਿਆਣਾ ਹੈ, ਪੜ੍ਹਿਆ ਲਿਖਿਆ ਹੈ, ਇਹਦੀ ਕਦਰ ਕੀ ਕਰਨੀ ਹੈ। ਸਤਿਗੁਰ ਸਾਹਿਬ ਜੀ ਨੇ ਸਾਦਰ ਆਦਰ ਸਹਿਤ ਇਹਨੂੰ ਆਪਣੇ ਕੋਲ ਬਿਠਾਇਆ। ਆਓ ਪੰਡਿਤ ਜੀ ਦੱਸੋ, ਕੋਈ ਜਲ ਪਾਣੀ ਛਕਣਾ ਹੈ, ਲੰਗਰ ਪਾਣੀ ਛਕਿਆ ਕਿ ਨਹੀਂ ਛਕਿਆ, ਇਹ ਸਾਰਾ ਹਾਲ ਚਾਲ ਪੁੱਛਿਆ ਹੈ।
ਸਭ ਸੰਗਤ ਬੋ ਦਰਸ਼ਨ ਕਰੈ ਬੰਦੇ ਚਰਨ ਉਪਾਇਨ ਧਰੈ।
ਗੁਰਮੁਖ ਪਿਆਰੇ ਸੰਗਤ ਰੂਪ ਵਿਖੇ ਆ ਕੇ ਗੁਰੂ ਦੇ ਦਰਸ਼ਨ ਕਰਦੇ ਹਨ, ਵੰਦਨਾ ਕਰਕੇ ਆਪਣੀਆਂ ਭੇਟਾਵਾਂ ਅਰਪਣ ਕਰਦੇ ਹਨ।
ਹਿਤ ਬਾਂਚਿਤ ਸਤਿਗੁਰ ਤੇ ਪਾਵੇ ਹਿਤ ਪਰਲੋਕ ਗਤ ਹਿਰਦੈ ਮਨਾਵੇ।
ਆਪਣੀਆਂ ਮਨ ਇੱਛਾਵਾਂ, ਜੋ ਵੀ ਮਨ ਦੀ ਇੱਛਾ ਹੈ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਸਤਿਗੁਰ ਜੀ ਸਭ ਦੀਆਂ ਇੱਛਾਵਾਂ ਪੂਰੀਆਂ ਕਰਦੇ। ਗੁਰਸਿੱਖ ਪਿਆਰੇ ਆਪਣੇ ਮਨ ਵਿਖੇ ਇੱਛਾਵਾਂ ਲੈ ਕੇ ਆਪਣੀ ਇੱਛਾ ਨੂੰ ਪੂਰਤੀ ਕਰਦੇ ਹਨ।
ਦੇਨੀ ਪੰਡਿਤ ਦੇਖ ਸਬਨ ਕੋ ਮਨ ਹੰਕਾਰਤ ਕਰਿਓ ਬਚਨ ਕੋ।
ਇਹ ਬੇਣੀ ਪੰਡਿਤ ਸੁਣ ਰਿਹਾ, ਸਿੱਖਾਂ ਨੂੰ ਵੇਖ ਰਿਹਾ, ਤੇ ਸਿੱਖ ਆਉਂਦੇ ਦਰਸ਼ਨ ਕਰਦੇ, ਮੱਥਾ ਟੇਕਦੇ ਤੇ ਆਪਣੀਆਂ ਮਨ ਇੱਛਾਵਾਂ ਦੀ ਪੂਰਤੀ ਕਰਦੇ। ਸਤਿਗੁਰੂ ਜੀ ਆਖਦੇ, ਜਾਓ ਗੁਰਸਿੱਖੋ, ਤੁਹਾਡੀ ਚੜ੍ਹਦੀ ਕਲਾ ਹੋਵੇ, ਤੁਹਾਡਾ ਕਲਿਆਣ ਹੋਵੇ, ਤੁਹਾਡਾ ਭਲਾ ਹੋਵੇ। ਮਨ ਵਿੱਚ ਇਹ ਸੋਚ ਰਿਹਾ, ਇਹ ਤਾਂ ਸੌਖਾ ਹੀ ਕੰਮ ਹੈ, ਇਸ ਤਰ੍ਹਾਂ ਮੁਕਤੀ ਨਹੀਂ ਹੁੰਦੀ। ਮਨ ਵਿੱਚ ਹੰਕਾਰ ਤਾਂ ਹੈ ਕਿ ਜਿਹੜੇ ਸ਼ੁਭ ਕਰਮ ਮੁਕਤੀ ਉਹਨਾਂ ਦੁਆਰਾ ਹੋਣੀ ਹੈ, ਤੇ ਇਸ ਤਰ੍ਹਾਂ ਇਹ ਮਨ ਵਿੱਚ ਵਿਚਾਰ ਕਰ ਰਿਹਾ ਹੈ।
ਤਪ ਤੀਰਥ ਵਰਤ ਦਾਨ ਮਾਨ ਇਤਿਆਦਿ ਸ਼ੁਭ ਕਰਮ ਸੁਜਾਨ।
ਉਹਨੇ ਮਨ ਵਿੱਚ ਸੋਚ ਲਿਆ, ਫਿਰ ਆਖਣ ਲਗਾ, ਸਤਿਗੁਰ ਜੀ ਤਪ ਇਸ਼ਨਾਨ ਤੀਰਥਾਂ ਦੇ ਇਸ਼ਨਾਨ ਕਰਨਾ, ਦਾਨ ਕਰਨਾ, ਇਹ ਚੰਗੇ ਕਰਮ ਹਨ, ਸ਼ੁਭ ਕਰਮ ਹਨ, ਇਹਨਾਂ ਦੁਆਰਾ ਹੀ ਅੰਤਿਸ਼ਕਰਨ ਨਿਰਮਲ ਹੁੰਦਾ, ਮੁਕਤੀ ਇਹਨਾਂ ਦੁਆਰਾ ਹੋਣੀ ਹੈ। ਇਹ ਜਿਹੜੇ ਕਰਮ ਕਾਂਡ ਤੁਸੀਂ ਆਖਦੇ ਹੋ, ਇਹ ਕਰਮ ਕਾਂਡ ਨਹੀਂ, ਇਹ ਤਪ ਤੀਰਥ ਆਦਿ ਇਸ਼ਨਾਨ ਕਰਨੇ, ਇਹਨਾਂ ਦੁਆਰਾ ਅੰਤਿਸ਼ਕਰਨ ਦੀ ਪਵਿੱਤਰਤਾ ਹੁੰਦੀ ਹੈ।
ਨਿਰਮਲ ਅੰਤ ਕਰਨ ਕਰਨ ਤੇ ਤੋ ਮਾਨਵ ਸ਼ੁਭ ਗਤੀ ਲੰਤੇ।
ਅੰਤਿਸ਼ਕਰਨ ਅੰਦਰ ਦੇ ਗਿਆਨ ਕਮਾਉਣ ਦਾ ਸਾਧਨ, ਅੰਤਿਸ਼ ਅੰਦਰ ਕਰਨ ਆਖਦੇ ਜਿਹੜੇ ਇੰਦਰੀਆਂ ਦੁਆਰਾ, ਜਿਹੜੇ ਸਾਧਨਾਂ ਦੁਆਰਾ ਗਿਆਨ ਕਮਾਇਆ ਜਾਵੇ, ਅੰਦਰੂਨੀ ਗਿਆਨ। ਬਾਹਰੀਆਂ ਇੰਦਰੀਆਂ ਪੰਜ ਕਰਮ ਇੰਦਰੀਆਂ ਤੇ ਪੰਜ ਗਿਆਨ ਇੰਦਰੀਆਂ, ਜਿਹਨਾਂ ਦੁਆਰਾ ਮਨੁੱਖ ਕਰਮ ਕਰਦੇ, ਗਿਆਨ ਕਮਾਉਂਦੇ। ਪਰ ਇਹ ਮਨ ਬੁੱਧ ਚਿੱਤ ਅਹੰਕਾਰ, ਇਹ ਅੰਤਿਸ਼ਕਰਨ ਤਕਰੀਬਨ ਸਭ ਦਾ ਮੈਲ ਹੈ। ਜਿਹੜੇ ਜਿਹੜੇ ਮਨੁੱਖ ਸ਼ੁਭ ਕਰਮ ਕਰਦੇ, ਤਪ ਤੀਰਥ ਇਸ਼ਨਾਨ ਆਦਿ ਦਾਨ ਪੁੰਨ ਕਰਦੇ, ਤੇ ਉਹਨਾਂ ਦਾ ਅੰਤਿਸ਼ਕਰਨ ਸ਼ੁੱਧ ਹੋ ਜਾਂਦਾ ਹੈ।
ਤੁਮਰੇ ਪੰਥ ਬਿਕੈ ਇਹੋ ਨਾਹੀ ਕੁੱਤੋ ਪਰਮ ਗਤ ਇਹ ਨਰ ਪਾਹੀ।
ਸਤਿਗੁਰੂ ਜੀ, ਤੁਹਾਡੇ ਪੰਥ ਵਿੱਚ ਇਹ ਕੰਮ ਨਹੀਂ ਹੋ ਰਿਹਾ, ਜੋ ਕੰਮ ਹੋਣਾ ਸੀ ਉਹ ਨਹੀਂ ਹੋ ਰਿਹਾ। ਤਪ ਦਾਨ ਆਦਿਕ, ਇਸ਼ਨਾਨ ਆਦਿਕ, ਇਹ ਕੰਮ ਨਹੀਂ ਹੋ ਰਿਹਾ ਮਹਾਰਾਜ, ਤੇ ਉਹਨਾਂ ਕੰਮਾਂ ਤੋਂ ਬਿਨਾਂ ਸਤਿਗੁਰ ਜੀ ਮੁਕਤੀ ਨਹੀਂ ਹੁੰਦੀ।
ਜੇ ਇਨ ਭਲਾ ਕਰਨ ਤੁਮ ਚਾਹੋ, ਅਸ ਉਪਦੇਸ਼ ਦਿਓ ਦੁੱਖ ਦਾ ਹੋ।
ਮਹਾਰਾਜ, ਜੇ ਆਪ ਜੀ ਚਾਹੁੰਦੇ ਹੋ ਵੀ ਸਿੱਖਾਂ ਦਾ ਭਲਾ ਹੋਵੇ, ਤੇ ਇਹਨਾਂ ਸਿੱਖਾਂ ਨੂੰ ਇਹ ਉਪਦੇਸ਼ ਦਵੋ, ਜਿਹੜਾ ਉਪਦੇਸ਼ ਇਹਨਾਂ ਦਾ ਅੰਤਿਸ਼ਕਰਨ ਨਿਰਮਲ ਕਰੇ।
ਤਪ ਆਦਿਕ ਮੈਂ ਜੋਰੋ ਇਨਕੋ, ਇਸ ਬਿਦ ਬਿਮਲ ਕਰੋ ਇਨ ਮਨ ਕੋ।
ਇਹਨਾਂ ਨੂੰ ਜੋੜੋ, ਤਪ ਕਰੋ, ਤੀਰਥਾਂ ਦੇ ਇਸ਼ਨਾਨ ਕਰੋ, ਦਾਨ ਪੁੰਨ ਕਰੋ, ਇਹ ਜੁੜੇ ਰਹਿਣਗੇ, ਇਹਨਾਂ ਦਾ ਮਨ ਸ਼ੁੱਧ ਹੋਵੇਗਾ, ਇਹਨਾਂ ਦਾ ਭਲਾ ਹੋਵੇਗਾ। ਸਤਿਗੁਰੂ ਜੀ,
ਉਪਦੇਸ਼ੋ ਸ਼ਸਤਰਨ ਕੋ ਮਤ ਜਿਮ, ਇਨਕੀ ਛੇਮ ਹੋਤ ਕਹੀਐ ਤਿਮ।
ਜੋ ਸ਼ਾਸਤਰਾਂ ਦਾ ਮਤ ਹੈ, ਇਹਨਾਂ ਨੂੰ ਉਹ ਉਪਦੇਸ਼ ਦਵੋ, ਤੇ ਜਿਸ ਮਤ ਦੁਆਰਾ, ਜਿਸ ਗਿਆਨ ਦੁਆਰਾ, ਸਿੱਖਿਆ ਦੁਆਰਾ ਇਹਨਾਂ ਦਾ ਭਲਾ ਹੋਵੇ, ਇਹਨਾਂ ਦੀ ਮੁਕਤੀ ਹੋਵੇ, ਇਹਨਾਂ ਦੀ ਸ਼ੇਮ ਹੋਵੇ। ਸਤਿਗੁਰੂ ਜੀ, ਸਿੱਖਿਆ ਦਵੋ।
ਸੁਣ ਪੰਡਿਤ ਤੇ ਗੁਰੂ ਪਰਬੀਨ, ਹੰਕਾਰਤ ਕੋ ਉੱਤਰ ਦੀਨ।
ਸਤਿਗੁਰੂ ਜਾਣਦੇ ਵੀ ਇਹਦੇ ਮਨ ਵਿੱਚ ਹੰਕਾਰ ਹੈ, ਇਹਦਾ ਹੰਕਾਰ ਦੂਰ ਕਰੀਏ। ਜਿਹਦਾ ਹੰਕਾਰ ਨਾ ਦੂਰ ਹੋਵੇ ਉਹਦਾ ਭਲਾ ਨਹੀਂ ਹੁੰਦਾ। ਪੰਡਿਤ ਹੈ ਤੇ ਸਿਆਣਾ, ਪਰ ਇਹਦਾ ਹੰਕਾਰ ਦੂਰ ਕਰੀਏ। ਜਦੋਂ ਸਤਿਗੁਰ ਨੇ ਉਹਦੀ ਵਾਰਤਾ ਸੁਣੀ ਹੈ,
ਤਪ ਆਦਿਕ ਮਕ ਕਰ ਬੇ ਕਰਮ, ਇਹ ਤੋ ਤੀਨ ਜੁਗਨ ਕੋ ਧਰਮ।
ਪੰਡਿਤ ਜੀ, ਤਪ ਕਰਨਾ, ਜਗ ਕਰਨਾ, ਇਸ਼ਨਾਨ ਕਰਨਾ, ਇਹ ਪਹਿਲੇ ਯੁਗਾਂ ਦਾ ਕਰਮ ਰਹਿ ਗਏ। ਸਤਯੁਗ, ਤ੍ਰੇਤਾ, ਦੁਆਪਰ, ਉਹਨਾਂ ਯੁਗਾਂ ਦੇ ਕਰਮ ਹਨ, ਕਲਯੁਗਾਂ ਦਾ ਕਰਮ ਨਹੀਂ। ਇਹ ਕਰਮ ਕਾਂਡ ਕਰਨੇ, ਇਸ਼ਨਾਨ ਕਰਨੇ ਠੀਕ ਹੈ, ਜਾਇਜ਼ ਹੈ, ਬੁਰੇ ਨਹੀਂ। ਪਰ ਕਲ ਮੈਂ ਕੀਰਤ ਹਰਨਾਮਾ, ਇੱਥੇ ਤਾਂ ਕਲਯੁਗ ਵਿਖੇ ਨਾਮ ਦੀ ਕੀਰਤੀ ਹੈ, ਨਾਮ ਦੀ ਵਡਿਆਈ ਹੈ। ਇਹੀ ਤਪ ਹੈ, ਇਹੀ ਦਾਨ ਹੈ, ਇਹੀ ਸਭ ਕੁਛ ਹੈ, ਇਸ ਤੋਂ ਉੱਪਰ ਕੋਈ ਨਹੀਂ। ਵਾਹਿਗੁਰੂ ਨਾਮ ਨਾਲ ਆਪਣੇ ਅੰਤਸ਼ਕਰਨ ਨੂੰ ਇਸ਼ਨਾਨ ਕਰਾ ਲਓ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਬਾਹਰ ਇਸ਼ਨਾਨ ਕਰੀ ਜਾਓ, ਸਰੀਰ ਨੂੰ ਧੋਈ ਜਾਓ, ਠੀਕ ਹੈ, ਬੁਰਾ ਨਹੀਂ। ਪਰ ਇਸ਼ਨਾਨ ਕਰਵਾਉਣਾ ਮਨ ਨੂੰ, ਤੇ ਮਨ ਦਾ ਇਸ਼ਨਾਨ ਨਾਮ ਦੁਆਰਾ ਹੋਣਾ। ਪੰਡਿਤ ਜੀ, ਇਹਨਾਂ ਕਰਮਾਂ ਕਰਕੇ ਕਿਸੇ ਦਾ ਭਲਾ ਨਹੀਂ ਹੋਣਾ। ਜਿਹੜੇ ਤੁਸੀਂ ਕਰਮ ਕਰਦੇ ਹੋ ਸ਼ਾਸਤਰਾਂ ਦੇ ਅਨੁਸਾਰ, ਇਹ ਕਰਮ ਕਾਂਡ ਹੀ ਹਨ।
ਅਬ ਜੇ ਨਰ ਹੋਏ ਕਲ ਮਾਈ, ਕਿਸੂ ਕਰਮ ਕੀ ਸਮਰੱਥ ਨਾਈ।
ਹੁਣ ਮਨੁੱਖ ਹਨ ਕਲਯੁਗ ਵਿਖੇ, ਤੇ ਉਹਨਾਂ ਨੂੰ ਕੋਈ ਕਰਮ ਦੀ ਕਰਨ ਦੀ ਲੋੜ ਨਹੀਂ। ਦਾਨ ਕਰਨਾ, ਇਸ਼ਨਾਨ ਕਰਨਾ ਜਾਂ ਜਗ ਕਰਨੇ, ਇਹਨਾਂ ਕੋਲ ਸਮਾਂ ਹੀ ਨਹੀਂ। ਕਿੱਥੇ ਜਾਣਗੇ, ਕੀ ਕਰਨਗੇ? ਇਹਨਾਂ ਦਾ ਇੱਕੋ ਕਰਮ ਹੈ, ਇਹ ਨਾਮ ਜਪਣਗੇ ਤਾਂ ਹੀ ਇਹਨਾਂ ਦਾ ਭਲਾ ਹੋਵੇਗਾ।
ਬਿਨਾ ਅੰਨ ਤੇ ਪ੍ਰਾਨ ਬਿਨਾਸੈ, ਕਿਮ ਤਪ ਕਰੇ ਜਾਏ ਬਨ ਬਾਸੈ।
ਤਪ ਕਿਵੇਂ ਕਰਨਗੇ? ਬਨ ਵਿਖੇ ਜਾ ਕੇ, ਉਥੇ ਤਾਂ ਕੁਝ ਖਾਣ ਨੂੰ ਮਿਲਦਾ ਹੀ ਨਹੀਂ, ਤੇ ਬਿਨਾ ਅੰਨ ਤੋਂ ਸਰੀਰ ਦੇ ਪ੍ਰਾਣ ਨਸ਼ਟ ਹੋ ਜਾਂਦੇ, ਸਰੀਰ ਕੰਮ ਨਹੀਂ ਕਰਦਾ, ਇਹ ਮਰ ਜਾਣਗੇ। ਪੰਡਿਤ ਜੀ,
ਦਰ ਬਨੇ ਅਰ ਬਲ ਕਛ ਨਾਈ, ਕਹਾਂ ਸ਼ਕਤ ਮਖ ਕਰ ਬੇ ਮਾਈ।
ਕਲਯੁਗ ਵਿਖੇ ਮਨੁੱਖਾਂ ਦੇ ਕੋਲ ਨਾ ਪੈਸਾ ਹੈ, ਨਾ ਇੰਨੀ ਸਮਰੱਥਾ ਹੈ, ਨਾ ਟਾਈਮ ਹੈ, ਤੇ ਇਹ ਇਤਨੇ ਵੱਡੇ ਕਰਮ ਕਾਂਡ ਨਹੀਂ ਕਰ ਸਕਦੇ ਕਿ ਜੰਗਲਾਂ ਵਿਖੇ ਜਾ ਕੇ ਤਪ ਕਰਨਾ, ਤੀਰਥਾਂ ਦੇ ਇਸ਼ਨਾਨ ਕਰਨੇ, ਇਹ ਨਹੀਂ ਕਰ ਸਕਦੇ।
ਕਰਮ ਕਾਂਡ ਮੈਂ ਜੇ ਅਬ ਲਾਗੈ, ਕਿਮ ਹੋਏ ਆਵੈ ਸ਼ੁਭ ਦਿਨ ਭਾਗੈ।
ਜੇ ਇਸ ਤਰ੍ਹਾਂ ਹੀ ਇਹ ਸਾਰੇ ਹੀ ਕਰਮ ਕਾਂਡ ਵਿਖੇ ਲੱਗ ਜਾਣਗੇ ਤਾਂ ਚੰਗੇ ਦਿਨ ਆਪੇ ਹੀ ਖਤਮ ਹੋ ਜਾਣੇ। ਸਾਰਾ ਦਿਨ ਸਰੀਰ ਨੂੰ ਧੋਈ ਜਾਣਾ, ਨਾਮ ਤਾਂ ਜਪਣਾ ਨਹੀਂ, ਜਾਂ ਸਾਰਾ ਦਿਨ ਇਸ਼ਨਾਨ ਹੀ ਕਰੀ ਜਾਣਾ ਤੇ ਮਨ ਵਿੱਚ ਫਿਰ ਹੰਕਾਰ ਹੀ ਵੱਧ ਰਹੇ ਕਿ ਮੈਂ ਤਾਂ ਇਸ਼ਨਾਨੀ ਬਣ ਗਿਆ। ਪੰਡਿਤ ਜੀ, ਇਸ ਤਰ੍ਹਾਂ ਟਾਈਮ ਤਾਂ ਪਾਸ ਹੋ ਰਿਹਾ ਪਰ ਟਾਈਮ ਪਵਿੱਤਰ ਨਹੀਂ ਹੋ ਰਿਹਾ, ਉਹ ਸਮਾਂ ਸਫਲਾ ਨਹੀਂ ਹੋ ਰਿਹਾ। ਇਹਨਾਂ ਦੀ ਉਮਰ ਦਿਨ ਦਿਨ ਘਟਦੀ ਜਾ ਰਹੀ ਹੈ, ਦਿਨ ਆ ਗਈ ਰਾਤ ਆ ਗਈ ਉਮਰ ਘਟ ਰਹੀ ਹੈ। ਔਦ ਘਟੈ ਦਿਨਸ ਰਹਿਣਾਰੇ ਮਰ ਗੁਰਮਿਲ ਕਾਜ ਸਵਾਰੇ, ਕੋਈ ਕਾਜ ਤਾਂ ਸਵਰਿਆ ਨਹੀਂ, ਇਹਨਾਂ ਕਰਮ ਕਾਂਡ ਵਿਖੇ ਕੋਈ ਫਲ ਨਹੀਂ ਮਿਲਦਾ।
ਦੁਸਕਰ ਸੋਚ ਆਦਤ ਕਰਨੋ ਖਾਨ ਪਾਨ ਵਿਦ ਤੈਸੀ ਬਰਨੋ,
ਹਰ ਵੇਲੇ ਧਿਆਨ ਖਾਣ ਵਿਚ ਰਵੇ, ਨਹਾਣ ਵਿਚ ਰਵੇ, ਕੱਪੜੇ ਪਾਉਣ ਵਿਖੇ ਰਵੇ, ਪਵਿੱਤਰਤਾ ਕਰਦੇ ਰਹੀਏ ਹਰ ਵੇਲੇ, ਇਹ ਤਾਂ ਕੰਮ ਨਹੀਂ। ਗੁਰੂ ਨਾਨਕ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਸਾਨੂੰ ਇਹੀ ਸਿੱਖਿਆ ਬਖਸ਼ੀ ਹੈ ਕਿ ਭਾਈ ਸੋਚਿਆ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ, ਸਰੀਰ ਨੂੰ ਸ਼ੁੱਧ ਕਰੀ ਜਾਓ, ਪਵਿੱਤਰ ਕਰੀ ਜਾਓ, ਕੁਛ ਨਹੀਂ ਬਣਨਾ। ਬਣਨਗਾ ਤਾਂ ਹੀ ਸੁਚਿਆਰ, ਤਾਂ ਹੀ ਬਣਨਾ ਹੈ ਜੇ ਹੁਕਮ ਨੂੰ ਬੁੱਝ ਲਵੋਗੇ, ਤੇ ਹੁਕਮ ਬੁੱਝਿਆ ਜਾਣਾ ਨਾਮ ਦੁਆਰਾ। ਬਿਨਾਂ ਨਾਮ ਤੋਂ ਕੁਝ ਨਹੀਂ ਬਣਨਾ, ਇਹ ਦੁਨਿਆਵੀ ਕਰਮ ਕਾਂਡ ਸਭ ਨਿਸ਼ਫਲ ਹਨ।
ਅਸ਼ਕਤ ਨਰ ਜਾਨੋ ਸਭੈ ਪ੍ਰਥਮ ਧਰਮ ਕਿਮ ਹੋਵੇ ਅਬੈ,
ਤੇ ਹੁਣ ਹਰ ਬੰਦਾ ਅਸ਼ਕਤ ਹੈ, ਉਹਦੀ ਸ਼ਕਤੀ ਨਹੀਂ। ਪਿਛਲੇ ਯੁਗਾਂ ਵਿਖੇ ਉਹਨਾਂ ਦੀ ਉਮਰ ਵੀ ਵੱਧ, ਉਹਨਾਂ ਕੋਲ ਪੈਸਾ ਵੀ ਬਹੁਤਾ, ਸਰੀਰ ਵੀ ਬਲਸ਼ਾਲੀ, ਪਰ ਅੱਜ ਕੱਲ ਤਾਂ ਕਿਸੇ ਕੋਲ ਪੈਸੇ ਵੀ ਬਹੁਤੇ ਨਹੀਂ, ਉਮਰ ਵੀ ਥੋੜੀ ਹੈ, ਕੰਮ ਧੰਦੇ ਬਹੁਤੇ। ਇਸ ਕਰਕੇ ਇਹੀ ਸਮਾਂ ਹੈ, ਥੋੜਾ ਸਮਾਂ ਤੇ ਥੋੜਾ ਹੀ ਨਾਮ ਜਪਣਾ, ਨਾਲ ਨਾਲ ਸੰਗਤ ਵੀ ਕਰਨੀ ਹੈ।
ਬਿਲਕੁਲ ਕਰਤੀ ਉਹ ਸੁਖ ਦੁੱਖ ਪਾਵੈ, ਸੁਰਗ ਵਿਖੇ ਕਬ ਨਰਕ ਸਿਧਾਵੈ,
ਉਹਨਾਂ ਕਰਮਾਂ ਨੂੰ ਕਰਦੇ ਹੋਏ ਕਦੀ ਸੁਖ ਕਦੀ ਦੁੱਖ ਆ ਗਿਆ, ਤੇ ਸੁਖ ਦੁੱਖ ਦਾ ਇਹੀ ਕਰਮ ਹੈ ਕਿ ਨਰਕ ਜਾਂ ਸਵਰਗ, ਜੰਮਣਾ ਜਾਂ ਮਰਨਾ, ਜਾਂ ਨਰਕਾ ਵਿਖੇ ਜਾਣਾ ਜਾਂ ਸਵਰਗਾ ਵਿਖੇ ਜਾਣਾ। ਚੰਗੇ ਕਰਮ ਜਿਹੜਾ ਕਰੇਗਾ, ਦਾਨ ਪੁੰਨ ਕਰੇਗਾ, ਇਸ਼ਨਾਨ ਕਰੇਗਾ, ਉਹ ਸਵਰਗਾ ਵਿਖੇ ਜਾਵੇਗਾ ਤੇ ਬਾਕੀ ਨਰਕਾ ਵਿਖੇ ਜਾਵੇਗਾ। ਪੰਡਿਤ ਜੀ, ਇਸ ਤਰ੍ਹਾਂ ਗੱਲ ਨਹੀਂ ਬਣਨੀ। ਇਹ ਤਾਂ ਨਰਕ ਸੁਰਗ ਲੋ ਲੈਵਲ ਦੇ ਚੀਜ਼ਾਂ, ਪਰ ਜਿੱਥੇ ਗੁਰੂ ਕਾ ਸ਼ਬਦ ਹੈ ਉੱਥੇ ਹਰ ਵੇਲੇ ਸੱਚਖੰਡ ਹੈ, ਉੱਥੇ ਤਾਂ ਆਨੰਦ ਹੀ ਆਨੰਦ ਹੈ, ਸੁਖ ਦੁੱਖ ਦੀ ਕੋਈ ਗੱਲ ਨਹੀਂ।
ਅਬ ਜਲ ਪਦਵੀ ਪਾਏ ਨਾ ਕੋ ਹੰਤਾ ਸਹਿਤ ਕਰਮ ਸ਼ੁਭ ਜੋ,
ਜਲ ਪਦਵੀ ਜਿਹੜੀ ਪਦਵੀ ਚਲਾਏ ਮਾਰ ਨਾ ਹੋਵੇ, ਜਿਹੜਾ ਸਥਾਨ ਕਦੀ ਖਤਮ ਨਾ ਹੋਵੇ, ਨਾਸ਼ ਨਾ ਹੋਵੇ, ਉਹ ਕਿਹੜਾ ਪਦ? ਤੁਰਿਆ ਪਦ। ਤੀਨ ਵਿਆਪੈ ਜਗਤ ਕੋ ਤੁਰਿਆ ਪਾਵੈ ਕੋਏ, ਨਾਨਕ ਸੰਤ ਨਿਰਮਲ ਭਏ ਜਿਨ ਮਨ ਬਸਿਆ ਸੋਏ। ਉਸ ਅਵਸਥਾ ਵਿਖੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹੋ ਅਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤ ਜਾ ਕੇ ਕੁਛ ਵੀ ਨਹੀਂ। ਇਹ ਅਵਸਥਾ ਗੁਰੂ ਕਿਰਪਾ ਸਦਕਾ ਆਉਂਦੀ ਹੈ, ਨਾਮ ਦੁਆਰਾ ਆਉਂਦੀ ਹੈ। ਇਹ ਤੁਰਿਆ ਪਦ ਵਿਖੇ ਜਿੱਥੇ ਗੁਰਮੁਖ ਪਹੁੰਚ ਜਾਂਦੇ ਹਨ, ਉਹ ਪਦ ਕਦੀ ਨਾਸ਼ ਨਹੀਂ ਹੁੰਦਾ, ਉੱਥੇ ਆਨੰਦ ਹੀ ਆਨੰਦ ਹੈ।
ਹੰਤਾ ਸਹਿਤ ਕਰਮ ਸ਼ੁਭ ਜੋ ਖੇਦ ਬੋਤ ਫਲ ਥੋਰੋ ਪਾਏ, ਨਾਸ਼ਵੰਤ ਜੇ ਇਹ ਸਮਝਾਏ।
ਜਿਹੜੇ ਜਿਹੜੇ ਕਰਮ ਅਹੰਕਾਰ ਵਾਲੇ ਹਨ ਤੇ ਉਹਨਾਂ ਕਰਕੇ ਫਿਰ ਦੁੱਖ ਹੀ ਆਉਣਾ, ਖੇਦ ਹੀ ਆਉਣਾ, ਤੇ ਦੁੱਖ ਕਰਕੇ ਫਿਰ ਬੰਦਾ ਦੁਖੀ ਹੋਰ ਕਰਮ ਕਰੇਗਾ ਭੈੜੇ, ਕਦੀ ਨਰਕ ਕਦੀ ਸੁਰ ਵਿਖੇ ਗੋਤੇ ਖਾਵੇਗਾ। ਜਿਹੜਾ ਮੇਨ ਕਰਮ ਹੈ ਮੁੱਖ ਕਰਮ, ਅਸੀਂ ਉਸ ਵੱਲ ਧਿਆਨ ਨਹੀਂ ਦੇ ਰਹੇ।
ਅਬ ਕਲ ਯੁਗ ਕੋ ਸਮੋ ਸੋ ਆਵਾ, ਜਿਸ ਕੋ ਰਾਜ ਕਿਸੀ ਕੋ ਨਿਆਵਾ।
ਉਹਦਾ ਸਮਾਂ ਕਲ ਯੁਗ ਦਾ ਹੈ ਤੇ ਇਹਦੇ ਵਿਖੇ ਰਾਜ ਗੁਰੂ ਨਾਨਕ ਪਾਤਸ਼ਾਹ ਦਾ ਹੈ, ਨਾਮ ਦਾ ਰਾਜ। ਇੱਥੇ ਹੋਰ ਕਿਸੇ ਕਰਮ ਕਾਂਡ ਦੀ ਥਾਂ ਨਹੀਂ, ਇੱਥੇ ਜਿਹੜਾ ਨਾਮ ਜਪੇਗਾ ਉਹਦਾ ਹੀ ਭਲਾ ਹੋਣਾ, ਉਹਦਾ ਹੀ ਅੰਤਿਸ਼ਕਰਨ ਸ਼ੁੱਧ ਰਹਿੰਦਾ ਹਰ ਵੇਲੇ। ਨਾਮ ਜਪਣ ਵਾਲੇ ਗੁਰਸਿੱਖ ਦਾ ਮਨ ਹਰ ਵੇਲੇ ਚੜ੍ਹਦੀ ਕਲਾ ਵਿਖੇ। ਪੰਡਿਤ ਜੀ, ਫਿਕਰ ਛੱਡ ਦੋ ਕਿ ਕਰਮ ਕਾਂਡ ਕਰ ਲਈਏ, ਤਪ ਸ਼ਰਾਨ ਕਰ ਲਈਏ, ਨਹੀਂ। ਜਿਹਦਾ ਰਾਜ ਹੈ ਸਿੱਕਾ ਉਹਦਾ ਹੀ ਚੱਲਦਾ ਹੈ, ਨਿਆ ਉਹਦਾ ਹੀ ਹੁੰਦਾ ਹੈ।
ਤਪ ਆਦਿਕ ਸ਼ੁਭ ਕਰਮ ਮਾਨੇ ਗੁਰ ਸੇਵਾ ਕੇ ਹੋਇ ਨ ਸਮਾਨੇ।
ਜਿੱਥੇ ਗੁਰੂ ਦੀ ਸੇਵਾ ਆ ਗਈ ਉਥੇ ਕਰਮ ਨੀਵੇ ਨੀਵੇ ਆ, ਠੀਕ ਹੈ ਬੁਰੇ ਨਹੀਂ। ਸਤਿਗੁਰ ਜੀ ਇੱਥੇ ਇਹਨਾਂ ਕਰਮਾਂ ਨੂੰ ਬੁਰਾ ਨਹੀਂ ਆਖ ਰਹੇ, ਪਰ ਪੰਡਿਤ ਜੀ ਜਿੱਥੇ ਗੁਰੂ ਦੀ ਸੇਵਾ ਹੈ ਸਿਮਰਨ ਹੈ ਉਹਦੇ ਬਰਾਬਰ ਨਹੀਂ ਪਹੁੰਚ ਸਕਦੇ। ਇਹਨਾਂ ਕਰਮਾਂ ਦੇ ਕਰਨ ਨਾਲ ਮਨੁੱਖ ਨੂੰ ਸਵਰਗ ਦੀ ਪ੍ਰਾਪਤੀ ਹੋਵੇਗੀ, ਪਰ ਆਨੰਦ ਤੇ ਨਹੀਂ, ਸੱਚਖੰਡ ਤਾਂ ਨਹੀਂ। ਪਰ ਜਿਹੜੇ ਜਿਹੜੇ ਗੁਰਸਿੱਖ ਸੰਗਤ ਕਰਦੇ, ਸੇਵਾ ਕਰਦੇ, ਸਿਮਰਨ ਕਰਦੇ, ਉਹਨਾਂ ਨੂੰ ਹਰ ਵੇਲੇ ਆਨੰਦ ਹੈ ਤੇ ਹਰ ਵੇਲੇ ਸੱਚਖੰਡ ਵਿਖੇ ਰਹਿੰਦੇ ਹਨ।
ਸਤਨਾਮ ਕੋ ਸਿਮਰਨ ਸਾਰ ਭੁਗਤ ਮੁਕਤ ਦੇ ਮੈਂ ਦੀ ਉਦਾਰ।
ਇਹ ਤਾਂ ਸਾਰ ਹੈ, ਤੱਤ ਹੈ, ਨਿਚੋੜ ਹੈ, ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨਾ, ਸਾਰਾ ਨਿਚੋੜ ਇਹਦੇ ਵਿੱਚ ਹੀ ਆ ਗਿਆ। ਵਾਹਿਗੁਰੂ ਪਦ ਅਕਸ਼ਰ ਚਾਰ, ਚਾਰ ਜੁਗ ਕੋ ਜਾਪ ਨਿਰਧਾਰ। ਵਾਵਾ ਹਾਹਾ ਗੱਗਾ ਰਾਰਾ, ਚਾਰੋ ਜੁਗਾਂ ਦੇ ਮੰਤਰ ਇਹਦੇ ਵਿੱਚ ਹੀ ਆ ਗਏ, ਸਾਰ ਬਣ ਗਿਆ, ਸਾਰਾ ਨਿਚੋੜ ਇਹਦੇ ਵਿੱਚ ਹੀ ਆ ਗਿਆ। ਪੰਡਿਤ ਜੀ ਜਿਹੜੇ ਗੁਰਸਿੱਖ ਵਾਹਿਗੁਰੂ ਜਪ ਲੈਂਦੇ, ਸਤਨਾਮ ਦਾ ਜਾਪ ਕਰਦੇ, ਉਹਨਾਂ ਨੂੰ ਹੋਰ ਕੋਈ ਕੰਮ ਕਰਨ ਦੀ ਲੋੜ ਨਹੀਂ, ਉਹ ਤਾਂ ਸਭ ਤੋਂ ਵੱਡੇ ਜਪੀ ਹਨ, ਗੁਰੂ ਕਿਰਪਾ ਦੇ ਪਾਤਰ ਉਹੀ ਬਣਦੇ ਹਨ।
ਭੁਗਤ ਮੁਕਤ ਦੇ ਮੈਂ ਦੀ ਉਦਾਰ।
ਇਹਦੇ ਵਿਖੇ ਭੁਗਤੀ ਵੀ ਹੈ, ਮੁਕਤੀ ਵੀ ਹੈ। ਭੁਗਤੀ ਕੀ ਹੈ? ਦੁਨੀਆਂ ਦੇ ਸਭ ਪਦਾਰਥ ਨਾਮ ਦੁਆਰਾ ਪ੍ਰਾਪਤ ਹੁੰਦੇ, ਤੇ ਮੁਕਤੀ ਹਰ ਵੇਲੇ ਉਹ ਗੁਰਸਿੱਖ ਬੰਧਨਾਂ ਤੋਂ ਮੁਕਤ ਰਹਿੰਦਾ ਹੈ।
ਸਿਮਰਨ ਸ਼ਰਨ ਭਗਤ ਵਡਿਆਏ, ਇਸ ਸਮ ਕਲ ਮੈਂ ਆਨ ਵਡਾਏ, ਮੈਂ ਆਨ ਵਡਾਏ।
ਸਿਮਰਨ ਕਰਨਾ, ਨਾਮ ਨੂੰ ਸ਼੍ਰਵਣਾ ਸੁਣਨਾ, ਭਗਤੀ ਕਰਨੀ, ਇਹਦੇ ਬਰਾਬਰ ਹੋਰ ਕੋਈ ਕਾਰਜ ਨਹੀਂ। ਕਲਯੁਗ ਵਿਖੇ ਵੱਡਾ ਕਾਰਜ ਇਹੀ ਹੈ, ਸਤਨਾਮ ਨੂੰ ਯਾਦ ਰੱਖਣਾ, ਇਹੀ ਸਿਮਰਨ ਹੈ। ਭਾਵੇਂ ਜ਼ੁਬਾਨ ਕਈ ਵਾਰ ਨਹੀਂ ਵੀ ਬੋਲਦੀ, ਪਰ ਗੁਰੂ ਦੀ ਯਾਦ ਤਾਂ ਰਵੇ ਮਨ ਵਿਖੇ, ਗੁਰੂ ਦਾ ਭੈ ਤਾਂ ਰਵੇ। ਨਿਰਮਲ ਪੋ ਜੀ ਦੇ ਮਨ ਵਿਖੇ ਹੈ ਉਹ ਸਿਮਰਨ ਹਰ ਵੇਲੇ ਹੈ, ਗੁਰੂ ਸ਼ਬਦ ਨੂੰ ਸ਼੍ਰਵਣ ਕਰਨਾ। ਜਿਹੜਾ ਵੀ ਗੁਰਸਿੱਖ ਗੁਰੂ ਸ਼ਬਦ ਨੂੰ ਸ਼੍ਰਵਣ ਕਰਦਾ, ਉਹਦਾ ਅੰਤਸ਼ਕਰਨ ਨਿਰਮਲ ਹੀ ਹੈ। ਵਾਹਿਗੁਰੂ ਸ਼ਬਦ ਦੀ ਭਗਤੀ ਕਰਨੀ, ਪਰਮਾਤਮਾ ਦੀ ਭਗਤੀ ਕਰਨੀ, ਇਹ ਸਭ ਤੋਂ ਵੱਡਾ ਕਰਮ ਹੈ। ਪੰਡਿਤ ਜੀ ਇਹਦੇ ਬਰਾਬਰ ਹੋਈ ਕੋਈ ਕਰਮ ਨਹੀਂ।
ਇਸ ਬਿਨ ਮੁਕਤ ਨਾ ਕੋਈ ਪਾਵੇ, ਜਿਉ ਸਿਕਤਾ ਤੇ ਤੇਲ ਨਾ ਆਵੇ।
ਇਸ ਤੋਂ ਬਿਨਾ ਮੁਕਤੀ ਕੋਈ ਨਹੀਂ ਪਾ ਸਕਦਾ, ਜਿਵੇਂ ਰੇਤ ਤੋਂ ਤੇਲ ਨਹੀਂ ਕੋਈ ਪ੍ਰਾਪਤ ਕਰ ਸਕਦਾ। ਤੇਲ ਲੈਣਾ ਤੇ ਫਿਰ ਤਿਲਾਂ ਨੂੰ ਚੰਗੀ ਤਰ੍ਹਾਂ ਨਿਚੋੜਨਾ ਪਵੇਗਾ, ਮਸ਼ੀਨ ਕੋਲੋ ਵਿਖੇ ਪਾ ਕੇ ਉਥੋਂ ਤੇਲ ਕੱਢਣਾ ਪਵੇਗਾ। ਰੇਤ ਵਿਖੇ ਕੋਈ ਤੇਲ ਨਹੀਂ ਪ੍ਰਾਪਤ ਕਰ ਸਕਦਾ। ਇਹਨਾਂ ਕਰਮ ਕਾਂਡਾਂ ਵਿਖੇ ਆਨੰਦ ਨਹੀਂ, ਮੁਕਤੀ ਨਹੀਂ, ਇਹ ਕਰਮ ਕਾਂਡ ਤਾਂ ਆਪ ਬੰਧਨ ਵਿਖੇ ਪਾਉਣ ਵਾਲੇ ਆ, ਜਨਮ ਮਰਨ ਦਾ ਕਾਰਨ ਬਣਦੇ ਹਨ। ਪੰਡਿਤ ਜੀ ਜਿਹੜਾ ਗੁਰਸਿੱਖ ਨਾਮ ਦਾ ਜਾਪ ਕਰਦਾ ਹੈ ਉਹ ਹਰ ਵੇਲੇ ਹੀ ਚੜ੍ਹਦੀ ਕਲਾ ਵਿਖੇ ਰਹਿੰਦਾ ਹੈ।
ਤਪ ਵਰਤ ਆਦਿਕ ਜੇ ਅਚਾਰ, ਫੋਕਟ ਨਾਮ ਮਹੀਨ ਅਸਾਰ।
ਇਹ ਨਾਮ ਤੋਂ ਬਿਨਾਂ ਫੋਕਟ ਹਨ, ਤਪ ਆਦਿਕ ਜੋ ਵੀ ਅਚਾਰ ਚੰਗੇ ਕਰਮ ਹਨ, ਠੀਕ ਹੈ ਬੁਰੇ ਨਹੀਂ, ਪਰ ਬਿਨਾ ਨਾਮ ਤੋਂ ਇਹ ਫੋਕਟ ਹੀ ਹਨ।
ਔਰ ਕਹਾਂ ਲਗ ਕੋ ਮਨਾਈ, ਪਿਪਰ ਜੈ ਹੋਏ ਸਭ ਜਾਈ।
ਬੇੜੀ ਪੰਡਿਤ ਜੀ ਆਪ ਜੀ ਨੂੰ ਕੀ ਦਸੀਏ ਕਿ ਨਾਮ ਦੀ ਕੀ ਵਡਿਆਈ ਹੈ, ਇੱਕ ਜ਼ੁਬਾਨ ਨਹੀਂ ਆਖ ਸਕਦੀ। ਜਿਹੜੇ ਕਰਮ ਕਾਂਡ ਇਹ ਤਾਂ ਕੇਵਲ ਅੰਤਸ਼ਕਰਨ ਨੂੰ ਨਿਰਮਲ ਕਰਦੇ ਹਨ, ਪਰ ਨਾਮ ਜਪਣ ਵਾਲਾ ਨਾਮੀ ਵਿਖੇ ਭੇਦ ਹੋ ਜਾਂਦਾ ਹੈ, ਇਹੀ ਨਾਮ ਦੀ ਵੱਡੀ ਵਡਿਆਈ ਹੈ।
ਸਿਮਰੈ ਨਾਮ ਹਰੈ ਹੰਕਾਰ, ਕਰਮਨ ਮੈਂ ਇਹ ਬਦੈ ਉਦਾਰ।
ਇੱਕ ਕੰਡਾ ਜਾ ਹਰ ਇੱਕ ਦੇ ਮਨ ਵਿਖੇ, ਉਹ ਹੋਮੈ ਦਾ ਕੰਡਾ ਕਿ ਮੈਂ ਸਾਰੇ ਤੀਰਥਾਂ ਦੇ ਇਸ਼ਨਾਨ ਕਰ ਲਿਆ, ਮੈਂ ਰੋਜ਼ ਦਾਨ ਕਰਦਾ, ਮੈਂ ਇਹ ਕੰਮ ਕਰਦਾ। ਚੰਗੇ ਕਰਮ ਕਰਦੇ ਮਨ ਵਿਖੇ ਇਨਕਾਰ ਆ ਗਿਆ, ਕੰਡਾ ਚੁਭਦਾ ਹੀ ਰਹਿਣਾ ਹੈ, ਉਹ ਕੰਡਾ ਬੁਰਾ ਹੈ। ਇਹ ਵਾਹਿਗੁਰੂ ਸ਼ਬਦ ਦੁਆਰਾ, ਸਿਮਰਨ ਦੁਆਰਾ ਇਹ ਨਾਮ ਦਾ ਕੰਡਾ ਬਾਹਰ ਆਉਂਦਾ ਹੈ। ਹੋਮੈ ਦਾ ਕੰਡਾ ਆਪੇ ਵਾਹਿਗੁਰੂ ਸ਼ਬਦ ਦੁਆਰਾ ਬਾਹਰ ਆਉਣਾ ਹੈ। ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਖੋਈ। ਗੁਰਮੁਖ ਪਿਆਰੇ ਵਾਹਿਗੁਰੂ ਵਾਹਿਗੁਰੂ ਕਰਦੇ ਹੋਏ ਆਪਣੇ ਅੰਦਰੋਂ ਹੋਮੈ ਦੀ ਤਿਆਗ ਕਰਦੇ, ਹੋਮੈ ਦੀ ਬਿਰਤੀ ਨੂੰ, ਉਹਦੀ ਭਾਵਨਾ ਨੂੰ ਪਰੇ ਕਰ ਦਿੰਦੇ, ਮਾਰਦੇ ਨਹੀਂ, ਇਹਨੂੰ ਕਾਬੂ ਕਰਨਾ। ਜਿਹੜੇ ਪੰਜ ਵਿਕਾਰ ਇਹਨਾਂ ਨੂੰ ਸਾਧ ਕੇ ਗੁਰਮੁਖ ਪਿਆਰੇ ਸਾਧ ਬਣਦੇ ਹਨ। ਪੰਡਿਤ ਜੀ, ਜਿਹੜੇ ਤੁਸੀਂ ਕਰਮ ਕਰਦੇ ਹੋ ਇਹ ਅਹੰਕਾਰ ਵਾਲੇ ਕਰਮ ਹਨ, ਪਰ ਗੁਰਮੁਖ ਪਿਆਰੇ ਵਾਹਿਗੁਰੂ ਸ਼ਬਦ ਦੁਆਰਾ, ਸਿਮਰਨ ਦੁਆਰਾ ਹੋਮੈ ਨੂੰ ਨਾਸ਼ ਕਰਦੇ ਹਨ।
ਅਹੰਕਾਰ ਹੈ ਦੂਸ਼ਣ ਮੂਲ, ਗਤਕਾਂ ਕੀ ਧਾਰੈ ਨੈ ਭੂਲ।
ਜਿਤਨੇ ਦੂਸ਼ਣ ਹਨ, ਜਿਤਨੇ ਪਾਪ ਹਨ, ਉਹਨਾਂ ਸਭ ਦਾ ਮੂਲ ਅਹੰਕਾਰ ਹੈ। ਤੇ ਅਹੰਕਾਰ ਹੀ ਸਭ ਨੂੰ ਅਪਵਿੱਤਰ ਕਰ ਰਿਹਾ, ਸ਼ੁੱਧ ਨਹੀਂ ਕਰ ਰਿਹਾ। ਤੁਹਾਡਾ ਅੰਤਿਸ਼ਕਰਨ ਬੈਣਾ ਹੈ ਅਹੰਕਾਰ ਕਰਕੇ।
ਗਤਕਾਂ ਕੀ ਧਾਰੈ ਨੈ ਭੂਲ।
ਜਿਹੜਾ ਰੱਬ ਦਾ ਪਿਆਰਾ ਗਤਕਾਂ ਕੀ ਧਾਰੈ ਨੈ ਭੂਲ, ਭੁੱਲ ਕੇ ਵੀ ਇਸ ਅਹੰਕਾਰ ਨੂੰ ਧਾਰਨਾ ਕਰੇ, ਗਤ ਗਤੀ, ਜਿਹੜਾ ਮੁਕਤੀ ਚਾਹੁੰਦਾ ਹੈ, ਗਤੀ ਚਾਹੁੰਦਾ ਹੈ, ਆਨੰਦ ਚਾਹੁੰਦਾ ਹੈ, ਸਹਿ ਚਾਹੁੰਦਾ ਹੈ, ਉਹ ਭੁੱਲ ਕੇ ਵੀ ਇਹਨੂੰ ਧਾਰਨਾ ਕਰੇ, ਉਹਨੂੰ ਹਰ ਵੇਲੇ ਖਿਆਲ ਰਵੇ ਵੀ ਹੋਮੈ ਦਾ ਵੱਡਾ ਰੋਗ ਹੈ ਜਿਹਦੇ ਮਨ ਵਿਖੇ ਰਹਿ ਗਿਆ, ਤੇ ਉਹਨੇ ਫਿਰ ਮਰਨਾ ਤੇ ਇੱਕ ਵਾਰੀ ਹੈ, ਪਰ ਉਹ ਰੋਜ਼ ਹੀ ਮਰ ਰਿਹਾ। ਜਿਹਦੇ ਤੇ ਅਹੰਕਾਰ ਹੈ ਉਹ ਹਰ ਵੇਲੇ ਮਰਿਆ ਹੋਇਆ, ਹੋਮੈ ਦੀਰਘ ਰੋਗ ਹੈ, ਇਹ ਵੱਡਾ ਰੋਗ ਹੈ, ਇਸ ਦੁਆਰਾ ਉਹਨੂੰ ਆਨੰਦ ਨਹੀਂ ਪ੍ਰਾਪਤ ਹੋਣਾ।
ਤੁਮ ਵਿਦਿਆ ਮੈਂ ਗਹੀ ਮਸਾਲ, ਅਪਰਨ ਕੋ ਪ੍ਰਕਾਸ਼ ਵਿਸਾਲ।
ਜੀ, ਤੁਹਾਡੇ ਕੋਲ ਵਿਦਿਆ ਹੈ, ਤੁਸੀਂ ਵਿਦਿਆ ਦੁਆਰਾ ਦੂਜਿਆਂ ਨੂੰ ਗਿਆਨ ਦਵੋ, ਸਿੱਖਿਆ ਦਵੋ, ਪ੍ਰਕਾਸ਼ ਦਵੋ। ਜਿਹੜੇ ਰੱਬ ਦੇ ਪਿਆਰੇ ਵਿਦਿਆ ਨੂੰ ਅੱਗੇ ਪ੍ਰਦਾਨ ਕਰਦੇ ਹਨ, ਦਿੰਦੇ ਹਨ, ਉਹ ਭਾਵ ਸਿੱਖਿਆ ਦੇ ਰਹੇ, ਪ੍ਰਕਾਸ਼ ਦੇ ਰਹੇ, ਪਰ ਤੁਹਾਡੇ ਮਨ ਵਿਖੇ ਤਾਂ ਅਹੰਕਾਰ ਹੈ।
ਆਪ ਅੰਧੇਰੇ ਮੈਂ ਗਿਰ ਪਰੋ, ਪੂਰਨ ਕਹੋ ਜਗਤ ਤੁਮ ਤਰੋ।
ਤੁਸੀਂ ਆਪ ਖੂਹ ਚ ਗਿਰ ਰਹੇ ਹੋ, ਅੰਧੇਰੇ ਵਿਖੇ ਗਿਰ ਰਹੇ ਹੋ। ਹਾਰ ਦੀਪ ਕੂਏ ਲੈ ਪਰ, ਹੱਥ ਵਿਖੇ ਦੀਵਾ ਲੈ ਕੇ ਫਿਰ ਖੂਹ ਚ ਗਿਰਨਾ, ਉਹਨੂੰ ਲੱਖ ਲਾਨਤ ਹੈ। ਪਤਾ ਵੀ ਹੈ ਅਹੰਕਾਰ ਜਨਮ ਮਰਨ ਦਾ ਕਾਰਨ ਹੈ, ਪਰ ਤੁਹਾਡੇ ਮਨ ਵਿਖੇ ਫਿਰ ਵੀ ਅਹੰਕਾਰ ਹੈ। ਤੁਹਾਨੂੰ ਹਰ ਵਿਦਿਆ ਦਾ ਗਿਆਨ ਹੈ, ਤੁਸੀਂ ਪੜ੍ਹੇ ਲਿਖੇ ਹੋ, ਸ਼ਾਸਤਰ ਦੇ ਵਿਦਵਾਨ ਹੋ, ਪਰ ਤੁਸੀਂ ਫਿਰ ਵੀ ਅਹੰਕਾਰ ਕਰਦੇ ਹੋ। ਜਿਹੜੇ ਇਸ ਤਰ੍ਹਾਂ ਅਹੰਕਾਰ ਕਰਦੇ ਉਹ ਤਾਂ ਆਪ ਡੁੱਬ ਰਹੇ ਹਨ।
ਅਹੰਕਾਰ ਤੋਂ ਅਬ ਐਸੇ ਵਿਜੈ ਤ੍ਰਿਲੋਕੀ ਠਾਨੀ ਜੈਸੇ।
ਤੁਹਾਡੇ ਮਨ ਵਿਖੇ ਤਾਂ ਇਤਨਾ ਵੱਡਾ ਅਹੰਕਾਰ ਹੈ, ਤੁਸਾਂ ਨੇ ਤ੍ਰਿਲੋਕੀ ਨੂੰ ਜਿੱਤ ਲਿਆ, ਤ੍ਰਿਲੋਕੀ ਤਾਂ ਛੋਟੀ ਜੀ ਹੈ, ਤੁਸੀਂ ਤਾਂ ਆਪਣੇ ਇਲਾਕੇ ਨੂੰ ਜਿੱਤ ਨਹੀਂ ਸਕਦੇ, ਫਿਰ ਹਿੰਦੁਸਤਾਨ ਨੂੰ ਜਿੱਤਣਾ, ਪੂਰੇ ਵਿਸ਼ਵ ਨੂੰ ਜਿੱਤਣਾ, ਬ੍ਰਹਮੰਡ ਨੂੰ ਜਿੱਤਣਾ, ਤੇ ਇਸ ਬ੍ਰਹਮੰਡ ਤੋਂ ਪਰੇ ਤ੍ਰਿਲੋਕੀ ਪਈ ਹੈ। ਪੰਡਿਤ ਜੀ, ਇਤਨਾ ਅਹੰਕਾਰ ਨਾ ਕਰੋ, ਤੁਸੀਂ ਤਾਂ ਅਹੰਕਾਰ ਇਵੇਂ ਕਰ ਰਹੇ ਹੋ ਜਿਵੇਂ ਤ੍ਰਿਲੋਕੀ ਨੂੰ ਜਿੱਤ ਲਿਆ ਹੈ।
ਮਨ ਨੇ ਜੀਤਿਓ ਸ਼ਤਰੂ ਬਿਸਾਲਾ, ਅਪਰ ਜੀਤ ਬੇ ਕਿਆ ਫਲ ਪਾਲਾ।
ਆਖੋ ਸਤਨਾਮ
ਸ਼੍ਰੀ ਵਾਹਿਗੁਰੂ।
ਕੀ ਹੋਇਆ, ਵਿਦਿਆ ਪੜ ਕੇ ਹਰ ਇੱਕ ਨੂੰ ਜਿੱਤ ਲਿਆ, ਪਰ ਜਿਹਨੂੰ ਜਿੱਤਣਾ ਸੀ ਉਹ ਜਿੱਤਿਆ ਨਹੀਂ, ਮਨ ਨੂੰ ਜਿੱਤਿਆ ਨਹੀਂ। ਮਨ ਤਾਂ ਜੋ ਸੂਖਮ ਹੈ, ਉਹਦੀ ਸੋਝੀ ਵੀ ਨਹੀਂ ਪ੍ਰਾਪਤ ਕੀਤੀ, ਤੇ ਮਨ ਤੇ ਅਹੰਕਾਰ ਵੱਜੀ ਗਿਆ ਵੱਜੀ ਗਿਆ, ਗੱਲ ਬਣੀ ਨਹੀਂ। ਪੰਡਿਤ ਜੀ, ਇਸ ਮਨ ਨੂੰ ਜਿੱਤਣਾ ਸੀ, ਮਨ ਜਿੱਤ ਲੈਂਦੇ ਇਹ ਪੂਰੇ ਸੰਸਾਰ ਤੁਹਾਡੀ ਫਤਿਹ ਹੋ ਜਾਣੀ ਸੀ। ਮਨ ਜੀਤੈ ਜਗ ਜੀਤ, ਇਹ ਮਨ ਨੂੰ ਜਿਹੜਾ ਜਿੱਤ ਲਵੇ ਉਹਦੀ ਹਰ ਪਾਸੇ ਫਤਿਹ ਹੈ, ਪਰ ਤੁਸਾਂ ਨੇ ਤਾਂ ਆਪਣੇ ਮਨ ਨੂੰ ਜਿੱਤਿਆ ਨਹੀਂ।
ਇੱਕ ਹਜ਼ਾਰੋ ਤਰੇ ਹਮਾਰੇ ਸਤ ਨਾਮ ਜਪ ਨਿਰੰਕਾਰੇ,
ਸਿੱਖ ਤਾਂ ਸਤ ਨਾਮ ਵਾਹਿਗੁਰੂ ਦਾ ਜਾਪ ਕਰਕੇ ਨਿਰਅੰਕਾਰੇ ਬਿਨਾਂ ਅਹੰਕਾਰ ਤੋਂ ਆਪਣੇ ਮਨ ਨੂੰ ਜਿੱਤ ਗਏ। ਉਹ ਜਿੰਦੇ ਜੀ ਸੱਚਖੰਡ ਵਿਖੇ ਹਨ, ਮਰ ਕੇ ਤਾਂ ਸੱਚਖੰਡ ਕਿਹਨੇ ਵੇਖਿਆ, ਉਹ ਜਿੰਦੇ ਜੀ ਰੱਬ ਦੇ ਪਿਆਰੇ ਆਨੰਦ ਵਿਖੇ ਰਹਿੰਦੇ ਹਨ, ਤਰੇ ਹੋਏ ਹਨ। ਸਾਡੇ ਗੁਰਸਿੱਖ ਤਾਂ ਵਾਹਿਗੁਰੂ ਸਿਮਰਨ ਦਾ ਜਾਪ ਕਰਦੇ ਹੋਏ ਆਪਣੇ ਮਨ ਨੂੰ ਜਿੱਤਦੇ ਹਨ, ਤੇ ਮਨ ਨੂੰ ਜਿੱਤ ਕੇ ਉਹਨਾਂ ਦੀ ਹਰ ਪਾਸੇ ਫਤਿਹ ਹੁੰਦੀ ਹੈ। ਪਰ ਉਹਨਾਂ ਦੇ ਮਨ ਵਿਖੇ ਲੇਸ਼ ਮਾਤਰ ਵੀ ਹੰਕਾਰ ਨਹੀਂ ਹੈ।
ਸੰਗਤ ਡੁੱਬੇ ਗਿਣਤੀ ਮਾਈ ਪੁਰ ਹੰਕਾਰ ਧਾਰ ਬਹਿ ਜਾਈ,
ਤਾਂ ਡੁੱਬ ਰਹੇ ਹਨ ਗਿਣਤੀ ਮਿੰਤੀ ਵਿਖੇ। ਇਹ ਵੀ ਪੜ ਲਈਏ, ਇਹ ਵੀ ਪੜ ਲਈਏ, ਇਹਨੂੰ ਵੀ ਜਿੱਤ ਲਈਏ, ਇਹਨੂੰ ਵੀ ਜਿੱਤ ਲਈਏ, ਇਹਨਾਂ ਵਿਖੇ ਹੀ ਸਾਰੇ ਡੁੱਬ ਰਹੇ ਹਨ ਕਿ ਮੈਂ ਬਹੁਤਾ ਪੜ ਲਿਆ। ਬਹੁਤਾ ਪੜਨ ਨਾਲ ਬੰਦਾ ਡੁੱਬ ਰਿਹਾ ਹੈ, ਤਰਦਾ ਨਹੀਂ।
ਹੁਣ ਪੰਡਿਤ ਮੇਰੇ ਦੇ ਵਿਚਾਰਾ ਵਿਦਿਆ ਮੈਂ ਉਵਤੀ ਅੰਕਾਰਾ,
ਪੰਡਿਤ ਦੇ ਮਨ ਵਿਖੇ ਹੁਣ ਗਿਆਨ ਆਇਆ, ਗੁਰੂ ਜੀ ਸਿੱਖਿਆ ਜਾ ਗਈ ਵੀ ਠੀਕ ਹੈ, ਸਤਿਗੁਰੂ ਠੀਕ ਆਖਦੇ, ਇਹ ਵਿਦਿਆ ਦੁਆਰਾ ਅਹੰਕਾਰ ਵਧਦਾ ਹੈ, ਘੱਟ ਨਹੀਂ ਰਿਹਾ। ਹੋਣਾ ਤੇ ਇਹ ਸੀ ਕਿ ਗਿਆਨ ਦੁਆਰਾ ਅਹੰਕਾਰ ਖਤਮ ਹੋਣਾ। ਵਿਦਿਆ ਬੁਰੀ ਨਹੀਂ, ਗਿਆਨ ਬੁਰਾ ਨਹੀਂ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਭਲੇ ਲਈ, ਕਿਸੇ ਦੇ ਵਿਸ਼ਵਾਸ ਲਈ, ਦੂਜੇ ਦੀ ਫਤਿਹ ਕਰਨ ਲਈ, ਦੂਜੇ ਨੂੰ ਚੰਗੇ ਪਾਸੇ ਲਾਉਣ ਲਈ ਵਿਦਿਆ ਜਾਇਜ਼ ਹੈ। ਉਹਦੀ ਵਿਚਾਰ ਕਰੋ, ਸਮਝਾਵੋ, ਸਿੱਖਿਆ ਦਵੋ, ਪਰ ਇਹ ਤਾਂ ਨਹੀਂ ਕਿ ਆਪ ਅਹੰਕਾਰੀ ਬਣ ਜਾਵੋ, ਆਪ ਡੁੱਬ ਜਾਓ, ਆਪ ਮਰ ਜਾਵੋ, ਇਹ ਬੁਰਾ ਹੈ। ਪੰਡਿਤ ਜੀ ਵਿਦਿਆ ਪੜ੍ਹੋ ਚੰਗੀ ਹੈ, ਪਰ ਵਿਦਿਆ ਪੜ੍ਹ ਕੇ ਦੂਜੇ ਦਾ ਭਲਾ ਕਰੋ, ਆਪਣੇ ਮਨ ਨੂੰ ਸ਼ੁੱਧ ਕਰੋ।
ਨਿਰਹੰਕਾਰ ਪਰਮ ਪਦ ਪਾਵੇ ਸਤ ਨਾਮ ਜਪ ਦੋਸ਼ ਨਸਾਵੇ,
ਤੇ ਵਾਹਿਗੁਰੂ ਨਾਮ ਦਾ ਜਾਪ ਕਰਕੇ ਉਹਨਾਂ ਗੁਰਸਿੱਖਾਂ ਦੇ ਅੰਦਰੋਂ ਇਹ ਅਹੰਕਾਰ ਰੂਪੀ ਦੋਸ਼ ਨਸ ਜਾਂਦਾ, ਦੌੜ ਜਾਂਦਾ, ਰਹਿੰਦਾ ਹੀ ਨਹੀਂ। ਜਿੱਥੇ ਤੂੰ ਆ ਗਿਆ, ਵਾਹਿਗੁਰੂ ਆ ਗਿਆ, ਉਥੇ ਮੈਂ ਨਹੀਂ, ਉਥੇ ਤਾਂ ਕੇਵਲ ਤੂੰ ਹੀ ਤੂੰ ਰਹਿੰਦਾ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਉਥੇ ਤਾਂ ਹੂੰ ਹੈ ਹੀ ਨਹੀਂ, ਉਥੇ ਕੇਵਲ ਤੂੰ ਹੀ ਹੈ। ਉਹਨਾਂ ਗੁਰਸਿੱਖਾਂ ਦੇ ਹਿਰਦੇ ਵਿਖੇ ਨਾਮ ਦਾ ਜਾਪ ਕਰਕੇ ਇਹ ਅਹੰਕਾਰ ਲੇਸ਼ ਮਾਤਰ ਵੀ ਨਹੀਂ ਰਹਿੰਦਾ।
ਯਾ ਤੇ ਜਥਾ ਜੋਗ ਗੁਰਬਾਨੀ ਮੈਂ ਪਾਵੋ ਕਚ ਹੋਏ ਨਿਰਮਾਨੀ,
ਇਸ ਕਰਕੇ ਪੰਡਿਤ ਜੀ ਜਥਾ ਜੋਗ, ਪੰਡਿਤ ਵੀ ਸੁਣ ਰਹੇ ਹੈ, ਸੋਚੀ ਵੀ ਹੈ ਕਿ ਬਿਨਾ ਨਾਮ ਤੋਂ ਅਹੰਕਾਰ ਦੂਰ ਨਹੀਂ ਹੁੰਦਾ। ਇਹ ਸਿੱਖਿਆ ਹੁਣ ਪੰਡਿਤ ਨੂੰ ਮਿਲ ਗਈ ਕਿ ਸਤਿਗੁਰੂ ਦੀ ਬਾਣੀ ਹੀ ਨਾਮ ਦੁਆਰਾ ਸਾਡੇ ਅੰਦਰੋਂ ਅਹੰਕਾਰ ਨੂੰ ਦੂਰ ਕਰੇਗੀ।
ਗੁਰ ਦਰਸ਼ਨ ਤੇ ਮਾਰਗ ਸੁਜਾ ਪਯੋ ਦੀਨ ਉਪਦੇਸ਼ ਬੁਝਾ,
ਹੁਣ ਦੀਨ ਹੋ ਗਿਆ, ਨੀਵਾ ਹੋ ਗਿਆ, ਗੁਰੂ ਦੇ ਦਰਸ਼ਨ ਦੁਆਰਾ ਹੀ ਉਸ ਮਾਰਗ ਦੀ ਪ੍ਰਾਪਤੀ ਹੋਣੀ ਹੈ, ਜਿਸ ਮਾਰਗ ਵਿਖੇ ਜਾਂਦੇ ਹੋਏ ਕਿ ਰੱਬ ਦੇ ਪਿਆਰੇ ਉਹਨਾਂ ਦੇ ਅੰਦਰ ਗਿਆਨ ਹੀ ਗਿਆਨ ਹੈ। ਉਹ ਮਾਰਗ ਮੰਨੈ ਮਗ ਨਾ ਚੱਲੈ ਪੰਥ, ਮਗ ਉਲਟੇ ਰਸਤੇ, ਮੰਨੈ ਮਗਨ ਚੱਲੈ ਪੰਥ, ਜਿਹੜੇ ਨਾਮ ਨੂੰ ਸੁਣ ਲੈਂਦੇ, ਮੰਨ ਲੈਂਦੇ, ਮਨ ਵਿਸ਼ਵਾਸ ਫੇਥ, ਜਿਨ੍ਹਾਂ ਦੇ ਮਨ ਵਿਖੇ ਨਾਮ ਤੇ ਵਿਸ਼ਵਾਸ ਹੈ ਉਹ ਮਸਤੀ ਵਿਖੇ ਤੁਰਦੇ ਰਹਿੰਦੇ, ਉਹ ਨਾਮ ਦੇ ਰਸਤੇ ਤੇ ਗੁਰਸਿੱਖੀ ਦੇ ਪੈਂਡੇ ਤੇ ਹਰ ਵੇਲੇ ਤੁਰਦੇ ਰਹਿੰਦੇ। ਇਹੀ ਉਹਨਾਂ ਦਾ ਰਸਤਾ ਹੈ ਕਿ ਨਾਮ ਦੇ ਜਪਣ ਵਾਲੇ ਨਾਮ ਅਭਿਆਸੀ ਹਰ ਵੇਲੇ ਨਾਮ ਵਿਖੇ ਮਗਨ ਰਹਿੰਦੇ ਹਨ।
ਗੁਰ ਦਰਸ਼ਨ ਤੇ ਮਾਰਗ ਸੁਜਾ ਪਯੋ ਦੀਨ ਉਪਦੇਸ਼ ਬੁਝਿਆ।
ਗੁਰੂ ਦੇ ਦਰਸ਼ਨ ਕਰਕੇ ਮਾਰਗ ਸੁੱਜ ਗਿਆ, ਇਹੀ ਮਾਰਗ ਹੈ, ਇਹੀ ਚੰਗਾ ਰਸਤਾ ਹੈ ਜਿਸ ਦੁਆਰਾ ਸਾਡਾ ਕਲਿਆਣ ਹੋਣਾ ਹੈ।
ਮੈਂ ਵਿਦਿਆ ਬੋ ਪਥੀ ਵਿਚਾਰੇ ਕਿਉ ਤਿਉ ਮਮ ਉਰ ਵਧਿਓ ਅੰਕਾਰੇ।
ਆ ਰਹੀ ਹੈ ਪੰਡਿਤ ਨੂੰ ਕਿ ਮੈਂ ਬੜੀ ਵਿਦਿਆ ਪੜ੍ਹ ਲਈ, ਬੜਾ ਗਿਆਨ ਪ੍ਰਾਪਤ ਕਰ ਲਿਆ, ਪਰ ਇਸ ਗਿਆਨ ਦੀ ਪ੍ਰਾਪਤੀ ਕਰਕੇ ਆਪਣੇ ਆਪ ਦੀ ਸੋਝੀ ਨਹੀਂ ਹੋਈ, ਆਪਣਾ ਭਲਾ ਨਹੀਂ ਹੋਇਆ, ਅੰਤਿਸ਼ਕਰਨ ਸ਼ੁੱਧਤਾ ਹੋਇਆ ਨਹੀਂ।
ਯਾ ਤੇ ਹਰ ਕੀ ਭਗਤ ਨਾ ਹੋਈ, ਕਰਤਰੇ ਉਹ ਖੱਟ ਕਰਮ ਜੇ ਸੋਈ।
ਕਰਮ ਕਰਦਾ ਰਿਹਾ, ਦੁਨਿਆਵੀ ਕਰਮ ਕਾਂਡ ਕਰਦਾ ਰਿਹਾ, ਪਰ ਹਰੀ ਦੀ ਸੋਝੀ ਨਹੀਂ ਹੋਈ, ਭਗਤੀ ਨਹੀਂ ਹੋਈ। ਭਗਤੀ ਦੁਆਰਾ ਸੋਝੀ ਹੋਣੀ ਸੀ, ਗਿਆਨ ਹੋਣਾ ਸੀ, ਉਹ ਨਹੀਂ ਹੋਇਆ।
ਚਰਚਾ ਕਰ ਮਿਥਿਆ ਅਭਿਮਾਨੀ, ਸਤਸੰਗਤ ਪ੍ਰਭਗਤ ਨੈ ਜਾਨੀ।
ਮੈਂ ਚਰਚਾ ਹੀ ਕਰਦਾ ਰਿਹਾ, ਵਾਦ ਵਿਵਾਦ ਕਰਦਾ ਰਿਹਾ, ਪਰ ਕਦੀ ਸੰਗਤ ਨਹੀਂ ਕੀਤੀ, ਕਦੀ ਆਪਣੇ ਆਪ ਦੀ ਵਿਚਾਰ ਨਹੀਂ ਕੀਤੀ ਕਿ ਮੈਂ ਕੌਣ ਆ। ਸੁਣੋ ਰੇ, ਤੂੰ ਕੌਣ, ਕਹਾ ਤੇ ਆਯੋ, ਅਸਾਂ ਨੇ ਇਹ ਵਿਚਾਰ ਕਦੀ ਨਹੀਂ ਕੀਤੀ।
ਤੁਮਰੇ ਬਚ ਪ੍ਰਤਾਪ ਮੈਂ ਜਾਣਿਓ, ਆਪਣੋ ਹਿਰਦੇ ਦਰਦ ਪਹਿਚਾਨਿਓ।
ਸਤਿਗੁਰੂ ਜੀ, ਤੁਹਾਡੇ ਬਚਨਾਂ ਕਰਕੇ ਮੈਂ ਜਾਣ ਲਿਆ ਤੁਹਾਡਾ ਪ੍ਰਤਾਪ ਹੀ ਇਤਨਾ ਹੈ ਕਿ ਮੇਰੇ ਮਨ ਵਿਖੇ ਅਹੰਕਾਰ ਬਹੁਤਾ ਹੈ। ਮੈਂ ਵਿਦਿਆ ਤਾਂ ਬਹੁਤ ਹੀ ਪੜ੍ਹ ਲਈ, ਪਰ ਮੇਰੇ ਮਨ ਵਿਖੇ ਨਾਮ ਦਾ ਲੇਸ਼ ਮਾਤਰ ਵੀ ਨਹੀਂ।
ਕਰ ਨਾ ਕਰੋ ਦਿਓ ਉਪਦੇਸ਼, ਕਾਟੋ ਮੇਰੇ ਮਹਾਕਲੇਸ਼।
ਬਖਸ਼ਿਸ਼ ਕਰੋ, ਰਹਿਮਤ ਕਰੋ, ਕਰੁਣਾ ਕਰੋ, ਆਪਣਾ ਉਪਦੇਸ਼ ਬਖਸ਼ੋ ਕਿ ਮੇਰਾ ਕਲੇਸ਼ ਖਤਮ ਹੋ ਜਾਵੇ, ਦੁੱਖ ਖਤਮ ਹੋ ਜਾਵੇ। ਅਹੰਕਾਰ ਜਨਮ ਮਰਨ ਦਾ ਕਾਰਨ ਹੈ, ਇਹ ਵੱਡਾ ਕਲੇਸ਼ ਮਨ ਵਿੱਚੋਂ ਖਤਮ ਹੋ ਜਾਵੇ।
ਮਨ ਨੇ ਬਸ ਆਵੇ ਕਿਸ ਰੀਤ, ਕਾਮ ਕ੍ਰੋਧ ਹੰਕਾਰੀ ਨੀਤ।
ਮਨ ਵਿਖੇ ਹਰ ਵੇਲੇ ਕਾਮ ਕ੍ਰੋਧ ਹੰਕਾਰੀ ਨੀਤੀ ਹੈ, ਕਦੀ ਸਾਡਾ ਮਨ ਆਪਣੇ ਮਨ ਵਿੱਚ ਕਾਬੂ ਨਹੀਂ ਆ ਰਿਹਾ। ਮਨ ਹੈ ਤਾਂ ਆਪਣਾ ਹੀ, ਪਰ ਇਹਦੀ ਸੋਝੀ ਨਹੀਂ ਹੋ ਰਹੀ, ਟਿਕ ਨਹੀਂ ਰਿਹਾ। ਇਹ ਹਰ ਵੇਲੇ ਮਨ ਦੌੜ ਰਿਹਾ ਹੈ, ਟਿਕ ਨਹੀਂ ਰਿਹਾ। ਕਬਹੂ ਜੀੜਾ ਉਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਭਾਲੇ। ਥਾਂ ਥਾਂ ਤੇ ਮਨ ਦੌੜ ਰਿਹਾ ਹੈ, ਦਸਾਂ ਦਿਸ਼ਾ ਵਿਖੇ ਮਨ ਦੀ ਪ੍ਰਵਿਰਤੀ ਹੋ ਰਹੀ ਹੈ, ਪਰ ਮਨ ਆਪਣੇ ਆਪ ਵਿਖੇ ਟਿਕ ਨਹੀਂ ਰਿਹਾ।
ਜਿਸ ਤੇ ਮੇਰੋ ਮਨ ਸੁਧ ਹੋਏ, ਕਿਰਪਾ ਕਰੋ ਦਿਓ ਸੁਖ ਸੋਏ।
ਬਖਸ਼ਿਸ਼ ਕਰੋ ਜਿਸ ਕਰਕੇ ਮੇਰਾ ਮਨ ਸ਼ੁੱਧ ਹੋ ਜਾਵੇ। ਸਾਨੂੰ ਉਹ ਉਪਦੇਸ਼ ਬਖਸ਼ੋ ਕਿ ਆਪਣੇ ਆਪ ਦੀ ਸੋਝੀ ਹੋਵੇ, ਮਨ ਦੀ ਪਵਿੱਤਰਤਾ ਹੋਵੇ।
ਬੇਨੀ ਕੀ ਬੇਨਤੀ ਸੁਨ ਸ਼੍ਰੋਣ, ਬੋਲੇ ਸਤਗੁਰ ਕਰਨਾ ਭਾਉਣ।
ਕਰਨਾ ਦੇ ਘਰ, ਕਰਨਾ ਦੇ ਸਾਗਰ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਪੰਡਿਤ ਜੀ ਦੀ ਬੇਨਤੀ ਸੁਣ ਕੇ ਫੁਰਮਾਨ ਕਰਨ ਲੱਗੇ ਹਨ।
ਜਿਸ ਤੇ ਮਨ ਵਿਕਾਰ ਕਰ ਨਾਸ਼, ਭਇਓ ਵਿਸਾਲ ਸੁਰ ਦੇ ਪ੍ਰਕਾਸ਼।
ਇਸ ਕਰਕੇ ਮਨ ਦਾ ਅਹੰਕਾਰ ਦੂਰ ਹੋ ਜਾਵੇ, ਮਨ ਨੂੰ ਸੋਝੀ ਹੋਵੇ ਆਪਣੇ ਆਪ ਦੀ, ਤੇ ਉਹਦੇ ਮਨ ਵਿਖੇ ਆਪਣੇ ਸਰੂਪ ਦਾ ਪ੍ਰਕਾਸ਼ ਹੋਵੇ।
ਮਲਾਰ ਮਹਿਲਾ ਤੀਜਾ, ਕਰ ਦੂਜਾ ਇਕ ਓਂਕਾਰ ਸਤਿਗੁਰ ਪ੍ਰਸਾਦ।
ਮਲਾਰ ਰਾਗ ਵਿਖੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੂਜੇ ਘਰ ਵਿਖੇ ਸ਼ਬਦ ਨੂੰ ਗਾਉਣ ਦਾ ਹੁਕਮ ਕਰ ਰਹੇ ਹਨ। ਇਕ ਓਂਕਾਰ ਸਭ ਤੋਂ ਪਹਿਲਾਂ ਵਾਹਿਗੁਰੂ ਇਕ ਹੀ ਹੈ, ਸਤ ਚਿਤ ਆਨੰਦ ਸਰੂਪ ਹੈ, ਉਹ ਹਮੇਸ਼ਾ ਸਤ ਹੈ, ਕਦੀ ਨਾਸ਼ ਨਹੀਂ ਹੁੰਦਾ, ਚਿਤ ਹੈ, ਚੇਤਨ ਹੈ, ਹਰ ਇਕ ਵਿਖੇ ਉਹਦੀ ਸੱਤਾ ਹੈ, ਤੇ ਉਹੀ ਆਨੰਦ ਸਰੂਪ ਹੈ। ਇਕ ਦੀ ਪ੍ਰਾਪਤੀ ਸੱਚੇ ਗੁਰੂ ਦੀ ਕਿਰਪਾ ਸਦਕਾ ਹੁੰਦੀ ਹੈ।
ਇਹੋ ਮਨ ਗਿਰੀ ਕੇ ਉਹ ਮਨ ਉਦਾਸੇ।
ਜੀ ਦੱਸੋ ਤਾਂ ਸਹੀ, ਇਹ ਮਨ ਹੈ ਕੀ? ਇਹ ਮਨ ਗਿਰਹੀ ਗ੍ਰਸਤੀ ਹੈ ਕਿ ਉਦਾਸੀ ਹੈ? ਸਰੀਰ ਤਾਂ ਗ੍ਰਸਤੀ ਬਣਦਾ ਹੈ, ਉਦਾਸੀ ਬਣਦਾ ਹੈ, ਜੋਗੀ ਬਣਦਾ ਹੈ, ਪਰ ਮਨ ਕੀ ਹੈ? ਮਨ ਦੀ ਪਛਾਣ ਤਾਂ ਕਰੀਏ ਕਿ ਮਨ ਸਾਡਾ ਗ੍ਰਸਤੀ ਹੈ ਜਾਂ ਉਦਾਸੀ ਹੈ।
ਇਹੋ ਮਨ ਅਵਰਨ ਸਦਾ ਨਾਸੇ।
ਇਹ ਮਨ ਅਵਰਨ ਹੈ, ਵਰਨਾ ਤੋਂ ਰਹਿਤ ਹੈ। ਵਰਨ ਚਾਰ ਵਰਨ, ਜਾਤੀ ਬੰਧਨ ਆਦਿ ਜਿਹਦੇ ਚ ਪੈਣ। ਇਹ ਮਨ ਜਾਂ ਅਵਰਨ ਹੈ, ਬੰਧਨਾਂ ਤੋਂ ਪਰੇ ਹੈ, ਜਾਂ ਇਹ ਮਨ ਅਵਨਾਸ਼ੀ ਹੈ। ਅਵਰਨ ਦਾ ਦੂਜਾ ਅਰਥ ਹੈ ਕਿ ਇਸ ਮਨ ਨੂੰ ਕੋਈ ਪਰਦਾ ਪਿਆ ਕਿ ਨਹੀਂ ਪਿਆ, ਕਿ ਇਹ ਮਨ ਪਰਦੇ ਤੋਂ ਪਰੇ ਹੈ। ਇਹ ਮਨ ਹੈ ਕਿ ਪੰਡਿਤ ਜੀ ਇਹ ਵੀ ਵਿਚਾਰ ਕਰੀਏ ਕਿ ਇਹ ਸਾਡਾ ਮਨ ਅਵਨਾਸ਼ੀ ਹੈ ਜਿਹੜਾ ਕਦੀ ਨਾਸ਼ ਨਹੀਂ ਹੁੰਦਾ।
ਇਹ ਮਨ ਚੰਚਲ ਕਿ ਇਹ ਮਨ ਬੈਰਾਗੀ।
ਤੁਸੀਂ ਸੋਚਿਆ ਕਿ ਮਨ ਚੰਚਲ ਹੈ ਕਿ ਮਨ ਬੈਰਾਗੀ ਹੈ? ਚੰਚਲ ਹਰ ਵੇਲੇ ਚੱਲ ਰਿਹਾ, ਦੌੜ ਰਿਹਾ, ਹਰਕਤ ਕਰ ਰਿਹਾ, ਜਾਂ ਇਹ ਮਨ ਬੈਰਾਗੀ ਬਣਿਆ ਹੋਇਆ? ਹਰ ਕੰਮ ਤੋਂ ਉਦਾਸ ਹੈ, ਬੈਰਾਗ ਧਾਰਨ ਕਰਕੇ ਬੈਠਾ ਹੈ।
ਇਸ ਮਨ ਕੋ ਮਮਤਾ ਕਿੱਥੋਂ ਲਾਗੇ?
ਪੰਡਿਤ ਜੀ, ਮਨ ਨੂੰ ਮਮਤਾ ਕਿੱਥੋਂ ਲੱਗੀ ਹੈ? ਕਿ ਮਨ ਮੋਹੀ ਬਣ ਗਿਆ ਕਿ ਮੇਰੇ ਧੀਆਂ ਪੁੱਤਰ, ਮੇਰਾ ਪਰਿਵਾਰ, ਮੇਰਾ ਘਰ ਬਾਰ, ਮੇਰਾ ਸਰੀਰ, ਇਹ ਮਮਤਾ ਕਿੱਥੋਂ ਲੱਗੀ? ਇਹਦਾ ਵਿਚਾਰ ਕਰਨਾ ਠੀਕ ਹੈ, ਪੜ੍ਹਨਾ ਹੈ, ਪਰ ਪੜ੍ਹ ਕੇ ਵਿਦਿਆ ਦੀ ਵਿਚਾਰ ਕਰਨੀ ਹੈ। ਵਿਦਿਆ ਵਿਚਾਰੀ, ਇਹੀ ਤਾਂ ਵਿਚਾਰ ਹੈ। ਅੱਜ ਕੱਲ ਦੇ ਫਿਲੋਸਫਰ, ਡਾਕਟਰ, ਪ੍ਰੋਫੈਸਰ ਆਦਿ ਅਸੀਂ ਸਾਰੇ ਹੀ ਵਿਦਿਆ ਬੜੀ ਪੜ੍ਹ ਰਹੇ ਹਾਂ, ਪਰ ਆਪਣੇ ਆਪ ਦੀ ਵਿਚਾਰ ਨਹੀਂ ਕੀਤੀ ਕਿ ਸਾਡਾ ਮਨ ਬੈਰਾਗੀ ਹੈ, ਗ੍ਰਸਤੀ ਹੈ, ਉਦਾਸੀ ਹੈ, ਸੰਨਿਆਸੀ ਹੈ, ਕਿ ਇਹ ਮਨ ਸਾਡਾ ਅਵਨਾਸ਼ੀ ਹੈ।
ਪੰਡਿਤ, ਇਸ ਮਨ ਕਾ ਕਰੋ ਵਿਚਾਰ।
ਪੰਡਿਤ ਉਹ ਬੇਣੀ ਪੰਡਿਤ ਨਹੀਂ, ਇੱਥੇ ਸਾਰੇ ਪੰਡਿਤ ਸਤਿਗੁਰੂ ਜੀ ਸਭਨਾਂ ਨੂੰ ਸਾਂਝਾ ਉਪਦੇਸ਼ ਦੇ ਰਹੇ ਹਨ, ਪਰ ਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਦੁਨੀਆਂ ਦੇ ਜਿਤਨੇ ਰੱਬ ਦੇ ਪਿਆਰੇ ਭਗਤ ਚੈਵਾਨ ਜਿਗਿਆਸੂ ਹਨ, ਉਹ ਸਾਰੇ ਹੀ ਪੰਡਿਤ ਹਨ। ਪੰਡਿਤ ਆਖਦੇ ਪੰਡਾ ਪਲੱਸ ਇਤ, ਪੰਡਾ ਬੁੱਧੀ, ਇਹ ਤੀਕਸ਼ਣ, ਜਿਹਦੀ ਬੁੱਧੀ ਤੀਕਸ਼ਣ ਹੋਵੇ, ਜਿਹੜਾ ਗਿਆਨ ਨੂੰ ਕੈਚ ਕਰੇ ਲਵੇ, ਉਹ ਪੰਡਿਤ ਹੈ। ਕਿ ਗੁਰਸਿੱਖ ਵੀ ਜਿਹੜਾ ਗਿਆਨ ਨੂੰ ਲੈਂਦਾ, ਨਾਮ ਜਪਦਾ ਹੈ, ਆਪਣੇ ਆਪ ਦੀ ਪਛਾਣ ਕਰਦਾ, ਉਹ ਸਭ ਪੰਡਿਤ ਹੈ। ਪੰਡਿਤ ਜੀ, ਆਪਣੇ ਆਪ ਦੀ ਵਿਚਾਰ ਦਾ ਕਰੀਏ ਕਿ ਮਨ ਹੈ ਕੀ, ਇਹ ਮਨ ਕਿੱਥੋਂ ਪੈਦਾ ਹੋਇਆ, ਇਹਦਾ ਸਰੂਪ ਕੀ ਹੈ?
ਅਵਰ ਕੇ ਬਹੁਤਾ ਪੜੇ ਉਠਾਵੇ ਭਾਰ।
ਹੋਰ ਪੜੀ ਜਾਓ, ਆਪਣੇ ਸਿਰ ਤੇ ਪੰਡਾ ਲੱਦ ਲੋ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਕੇ ਪੰਡਾ ਹੀ ਲੱਦਣੀ ਹੈ, ਗੱਡੇ ਹੀ ਭਰਨੇ। ਗਿਆਨ ਬਹੁਤਾ ਲੈ ਲਿਆ, ਪਰ ਗਿਆਨ ਪੜ ਕੇ ਅਹੰਕਾਰ ਆ ਗਿਆ। ਇਸ ਤਰ੍ਹਾਂ ਗੱਲ ਨਹੀਂ ਬਣਨੀ ਪੰਡਿਤ ਜੀ, ਇਹ ਤਾਂ ਅਹੰਕਾਰ ਹੈ, ਅਹੰਕਾਰ ਦਾ ਜਨਮ ਮਰਨ ਦਾ ਕਾਰਨ ਹੈ। ਹੋ ਵਿੱਚ ਆਉਣਾ, ਹੋ ਵਿੱਚ ਜਾਣਾ, ਇਹ ਤਾਂ ਪਿਆ ਰਹਿਣਾ ਹੈ। ਪੰਡਿਤ ਜੀ, ਆਪਣੇ ਆਪ ਦੀ ਵਿਚਾਰ ਕਰੀਏ, ਤਾਂ ਹੀ ਕੁਝ ਭਲਾ ਹੋਣਾ ਹੈ। ਵਿਸ਼ਰਾਮ ਦੇ ਕੇ ਸਤਿਗੁਰੂ ਜੀ ਅਗਾਂਹ ਬਿਆਨ ਕਰਦੇ ਹਨ,
ਮਾਇਆ ਮਮਤਾ ਕਰਤੇ ਲਾਏ।
ਪਹਿਲੀ ਗੱਲ ਕਿ ਇਸ ਮਨ ਨੂੰ ਮਾਇਆ ਰੂਪੀ ਮਮਤਾ ਪਰਮਾਤਮਾ ਨੇ ਲਗਾਈ ਹੈ, ਹੋਰ ਕੋਈ ਲਗਾਉਣ ਵਾਲਾ ਨਹੀਂ। ਆਖੋ ਸਤਨਾਮ। ਅਸੀਂ ਆਪਣੇ ਆਪ ਨੂੰ ਕੋਸ਼ਦੇ ਹਾਂ ਕਈ ਵਾਰੀ ਕਿ ਮੈਂ ਤਾਂ ਬੜਾ ਮੋਹੀ ਬਣ ਗਿਆ। ਠੀਕ ਹੈ, ਕੋਸਣਾ ਵੀ ਚਾਹੀਦਾ, ਪਰ ਹੁਕਮ ਵਿਖੇ ਰਹੀਏ, ਉੱਥੇ ਕੀ ਹੈ? ਮਾਇਆ ਮਮਤਾ ਕਰਤੇ ਲਾਈ, ਸਭ ਕੁਝ ਆਪ ਹੀ ਕਰਵਾਉਣ ਵਾਲਾ, ਆਪ ਹੀ ਗ੍ਰਸੀ ਬਣਵਾਉਣ ਵਾਲਾ, ਆਪ ਹੀ ਬੈਰਾਗੀ ਬਣਵਾਉਣ ਵਾਲਾ, ਆਪ ਹੀ ਅਵਰਣ ਹੈ ਤੇ ਆਪ ਹੀ ਵਿਨਾਸ਼ੀ ਹੈ। ਇਹ ਹੁਕਮ ਹੈ, ਜਿਹਨੇ ਇਹ ਜਾਣ ਲਿਆ ਉਹਨੇ ਮਨ ਦੀ ਪਛਾਣ ਕਰ ਲਈ ਕਿ ਇਸ ਮਨ ਨੂੰ ਮਾਇਆ ਰੂਪੀ ਮਮਤਾ ਪਰਮਾਤਮਾ ਨੇ ਆਪ ਲਗਾਈ ਹੈ।
ਇਹੋ ਹੁਕਮ ਕਰ ਸ੍ਰਿਸ਼ਟੀ ਉਪਾਈ,
ਉਸ ਵਾਹਿਗੁਰੂ ਨੇ ਹੁਕਮ ਦੁਆਰਾ ਸ੍ਰਿਸ਼ਟੀ ਪੈਦਾ ਕੀਤੀ ਹੈ। ਕੀਤਾ ਪਸਾਓ ਏਕੋ ਕਵਾਓ, ਕਿਸ ਤੇ ਹੋਏ ਲੱਖ ਦਰੀਆ। ਉਹਦਾ ਹੁਕਮ ਹੋ ਗਿਆ, ਬਣ ਗਿਆ, ਫੁਰਨਾ ਸੀ। ਹੁਣ ਤੂੰ ਸੋਚੋਗੇ ਕਿ ਰੱਬ ਉਦੋਂ ਕੀ ਸੋਚਦਾ ਹੋਵੇਗਾ। ਉਦੋਂ ਸੁਨ ਅਵਸਥਾ ਵਿਖੇ ਉਹਨੇ ਆਪਣੇ ਆਪ ਨੂੰ ਫੈਲਾਇਆ, ਇੱਕ ਬੀਜ ਤੋਂ ਪਸਾਰਾ ਕੀਤਾ, ਸੰਸਾਰ ਹੀ ਬਣ ਗਿਆ। ਉਹਦਾ ਬੀਜ ਇੱਕ ਤੇ ਇੱਕ ਆਖਿਆ ਓਂਕਾਰ ਸਰੂਪ ਪੂਰਾ ਸੰਸਾਰ ਹੀ ਬਣ ਗਿਆ। ਉਸ ਵਾਹਿਗੁਰੂ ਨੇ ਆਪਣੇ ਹੁਕਮ ਦੁਆਰਾ ਇਹ ਸਮੂਹ ਸ੍ਰਿਸ਼ਟੀ ਪੈਦਾ ਕੀਤੀ ਹੈ।
ਗੁਰ ਪ੍ਰਸਾਦੀ ਬੂਝੋ ਭਾਈ, ਸਦਾ ਰਹੋ ਹਰ ਕੀ ਸਰਣਾਏ।
ਇਹ ਭਰਾਵੋ ਜਾਣੋ ਬੁੱਝੋ, ਪਰ ਗੁਰੂ ਦੀ ਕਿਰਪਾ ਸਦਕਾ ਸਦਾ ਰਹੋ, ਹਮੇਸ਼ਾ ਹੀ ਗੁਰੂ ਦੀ ਸ਼ਰਣ ਵਿਖੇ ਰਵੋ। ਇਹ ਸਮਝ ਲਵੋ, ਬੁੱਝ ਲਵੋ, ਜਾਣ ਲਵੋ ਕਿ ਸਭ ਕੁਝ ਗੁਰੂ ਦੀ ਕਿਰਪਾ ਸਦਕਾ ਹੋਣਾ ਹੈ, ਤੇ ਗੁਰੂ ਦੀ ਕਿਰਪਾ ਲੈਣ ਲਈ ਹਮੇਸ਼ਾ ਹੀ ਗੁਰੂ ਦੀ ਸ਼ਰਣ ਵਿਖੇ ਰਹਿਣਾ ਪੈਂਦਾ ਹੈ।
ਸੇ ਪੰਡਤ ਜੇ ਤਿਹਾ ਗੁਣਾ ਕੀ ਪੰਡ ਉਤਾਰਾ।
ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹ ਗੁਣਾ ਦੀ ਪੰਡ ਹੈ। ਜਿਹਨੇ ਆਪਣੇ ਪੰਡ ਸੀਸ ਤੋਂ ਪੰਡ ਉਤਾਰ ਲਈ ਤਿੰਨਾਂ ਗੁਣਾ ਦੀ, ਉਹ ਪੰਡਤ ਹੈ। ਐਵੇਂ ਨੀ ਪੰਡਿਤ ਬਣੀ ਦਾ ਕਿ ਤਿੰਨ ਗੁਣ ਤਾਂ ਮਨ ਵਿਖੇ, ਕਦੀ ਤਾਮਸੀ ਬਿਰਤੀ, ਕਦੀ ਰਾਜਸੀ ਬਿਰਤੀ, ਕਦੀ ਸਾਤਵੀ ਬਿਰਤੀ, ਇਹ ਨਹੀਂ। ਜਿਹੜਾ ਤੁਰਿਆ ਅਵਸਥਾ ਵਿਖੇ ਪਹੁੰਚ ਗਿਆ ਉਹੀ ਪੰਡਿਤ ਹੈ।
ਅਨਬਿਨ ਏਕੋ ਨਾਮ ਵਖਾਣਾ,
ਅਨਬਿਨ ਦਿਨ ਰਾਤ ਇੱਕ ਨਾਮ ਨੂੰ ਹਮੇਸ਼ਾ ਵਖਿਆਨ ਕਰਦਾ, ਉਹਦਾ ਹੀ ਜਾਪ ਕਰ ਰਿਹਾ ਹੈ।
ਸਤਿਗੁਰ ਕੀ ਉਹ ਦੀਖਿਆ ਲੈ,
ਸਤਿਗੁਰ ਦੀ ਉਹ ਦੀਖਿਆ ਲੈਣ ਵਾਲਾ ਹੈ, ਗਿਆਨ ਲੈਣ ਵਾਲਾ, ਸਿੱਖਿਆ ਲੈਣ ਵਾਲਾ ਹੈ।
ਸਤਿਗੁਰ ਆਗੇ ਸੀਸ ਧਰੇ,
ਪੰਡਤ ਹੈ ਜਿਹੜਾ ਆਪਣਾ ਸੀਸ ਆਪਣੇ ਗੁਰੂ ਨੂੰ ਅਰਪਣ ਕਰ ਦੇਵੇ।
ਸਦਾ ਅਲੱਗ ਰਹੇ ਨਿਰਵਾਣ,
ਅਲੱਗ ਰਵੇ ਦੁਨੀਆ ਤੋਂ, ਮਸਤ ਰਵੇ, ਨਿਰਵਾਣ ਰਵੇ।
ਸੋ ਪੰਡਤ ਦਰਗਾਹ ਪਰਵਾਨ,
ਪੰਡਤ ਦਰਗਾਹ ਵਿਖੇ ਪ੍ਰਵਾਨ ਹੁੰਦਾ ਹੈ।
ਸਭਨਾ ਮੈਂ ਏਕੋ ਏਕ ਵਖਾਣਾ,
ਸਭਨਾ ਵਿਖੇ ਇੱਕ ਨੂੰ ਹੀ ਪਛਾਣਦਾ ਹੈ ਅਤੇ ਵਿਖਿਆਨ ਕਰਦਾ ਹੈ।
ਜਾਂ ਇੱਕ ਹੈ ਵੇਖੇ ਤਾਂ ਇੱਕੋ ਜਾਣੇ,
ਇੱਕ ਨੂੰ ਵੇਖ ਰਿਹਾ, ਇੱਕ ਨੂੰ ਜਾਣ ਵੀ ਰਿਹਾ, ਕੇਵਲ ਵੇਖ ਵੀ ਨਹੀਂ ਰਿਹਾ ਨਾਲ ਜਾਣਦਾ ਵੀ ਹੈ।
ਜਾਂ ਕੋ ਬਖਸ਼ੇ ਮੇਲੇ ਸੋਏ,
ਵਾਹਿਗੁਰੂ ਜਿਸ ਤੇ ਕਰਦਾ ਉਹਨੂੰ ਮਿਲਦਾ ਹੈ। ਜਾਂ ਕੋ ਬਖਸ਼ੇ ਮੇਲੇ ਸੋਏ, ਆਪਣੇ ਨਾਲ ਉਸ ਨੂੰ ਹੀ ਮਿਲਾਉਂਦਾ ਹੈ।
ਇੱਥੇ ਉੱਥੇ ਸਦਾ ਸੁਖ,
ਪੰਡਤ ਨੂੰ ਉਸ ਗੁਰਸਿੱਖ ਨੂੰ ਇੱਥੇ ਵੀ ਸੁਖ, ਅਗਾਂਹ ਵੀ ਸੁਖ, ਉਹਦੀ ਹਰ ਥਾਂ ਹੀ ਫਤਿਹ ਹੀ ਫਤਿਹ ਹੈ।
ਕਹਿਤ ਨਾਨਕ ਕਵਨ ਬਿਜ ਕਰੋ ਕਿਆ ਕੋਏ,
ਆਖਦੇ ਪਿਆਰੇ ਗੁਰਸਿੱਖੋ ਕੋਈ ਨੀ ਕੁਝ ਕਰ ਸਕਦਾ, ਕਰਵਾਣ ਵਾਲਾ ਉਹੀ ਹੈ, ਬੰਦਾ ਕੀ ਕਰ ਸਕਦਾ ਹੈ।
ਸੋਈ ਮੁਕਤ ਜਾਂ ਕੋ ਕਿਰਪਾ ਹੋਏ,
ਬੰਦਾ ਮੁਕਤ ਹੈ ਜਿਸ ਤੇ ਵਾਹਿਗੁਰੂ ਆਪਣੀ ਕਿਰਪਾ ਕਰ ਰਿਹਾ ਹੈ।
ਅਨਬਿਨ ਹਰ ਗੁਣ ਗਾਵੇ ਸੋਏ,
ਅਨਬਿਨ ਦੇ ਗੁਰੂ ਦੀ ਕਿਰਪਾ ਸਦਕਾ ਵਾਹਿਗੁਰੂ ਦੇ ਗੁਣ ਗਾਉਂਦਾ ਰਹਿੰਦਾ ਹੈ।
ਸ਼ਾਸਤਰ ਵੇਦ ਕੀ ਫਿਰ ਕੂਕ ਨਾ ਹੋਏ,
ਨਹੀਂ ਕਿਸੇ ਦੀ ਲੈਣੀ ਦੇਣੀ ਨਹੀਂ, ਨਾ ਸ਼ਾਸਤਰਾਂ ਦੀ ਨਾ ਵੇਦਾਂ ਦੀ, ਉਹ ਤਾਂ ਹਰ ਵੇਲੇ ਨਾਮ ਵਿਖੇ ਮਸ ਰਹਿੰਦਾ। ਜਿਹੜਾ ਇੱਕ ਨਾਮ ਨੂੰ ਸਮਝ ਲਵੇ, ਜਪ ਲਵੇ ਗੁਰੂ ਦੀ ਕਿਰਪਾ ਸਦਕਾ, ਉਹੀ ਪੰਡਿਤ ਹੈ। ਇਸ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਭਨਾਂ ਨੂੰ ਸਿੱਖਿਆ ਦੇ ਰਹੇ ਵੀ ਰੱਬ ਦੇ ਪਿਆਰਿਓ ਪੰਡਿਤ ਇਸ ਤਰ੍ਹਾਂ ਬਣੋ, ਪੰਡਿਤ ਭਾਵ ਗੁਰਸਿੱਖ ਇਸ ਤਰ੍ਹਾਂ ਬਣੋ, ਵਿਦਵਾਨ ਇਸ ਤਰ੍ਹਾਂ ਬਣੋ ਕਿ ਆਪਣੇ ਆਪ ਦੀ, ਆਪਣੇ ਮੂਲ ਦੀ ਪਛਾਣ ਕਰੀਏ। ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ, ਗੁਰਮਤੀ ਹਰ ਰੰਗ ਮਾਣ, ਸਤਿਗੁਰ ਬਖਸ਼ਿਸ਼ ਕਰਨ, ਸਭਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ ਜੀ। ਇਤਨੀਆਂ ਹੀ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ।